ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦੇ ਆਪਣੇ ਪ੍ਰੋਗਰਾਮ SBS ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਾ ਪ੍ਰੋਗਰਾਮ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ SBS ਦੇ ਮੈਲਬਰਨ ਸਟੂਡੀਓ ਤੋਂ। ਅੱਜ ਦਿਨ ਹੈ ਜੀ ਸੋਮਵਾਰ ਤੇ ਤਰੀਕ ਹੈ ਜੀ 6 July 2026 ਤੇ ਚੱਲ ਰਿਹਾ ਜੀ ਨਾਈਡੋਕ ਵੀਕ, ਯਾਨੀ ਕਿ ਉਹ ਹਫ਼ਤਾ ਜੋ ਕਿ ਮੌਕਾ ਹੁੰਦਾ ਹੈ ਆਸਟ੍ਰੇਲੀਆ ਦੇ ਮੂਲ ਵਾਰਸਾਂ ਨੂੰ ਯਾਦ ਕਰਨ ਦਾ, ਸਤਿਕਾਰ ਦੇਣ ਦਾ ਤੇ ਉਹਨਾਂ ਦੇ ਇਤਿਹਾਸ ਉੱਤੇ ਇੱਕ ਝਾਤ ਮਾਰਨ ਦਾ। ਬਸ ਇਹੀ ਕੁਝ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਵੀ, ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੇ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਵੇਂ ਕਿ ਮੈਂ ਕਿਹਾ ਕਿ ਗੱਲ ਕਰਾਂਗੇ ਮੂਲ ਵਾਸੀਆਂ ਦੀ, ਜਾਣਾਂਗੇ ਜੀ ਉਹਨਾਂ ਲੋਕਾਂ ਤੋਂ ਜੋ ਕਿ ਸਟੋਲਨ ਜਨਰੇਸ਼ਨ ਨਾਮ ਦੀ ਜਿਹੜੀ ਪਾਲਿਸੀ ਸੀ ਜਿਹਦੇ ਵਿੱਚ ਮੂਲ ਵਾਰਸਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ। ਇਸ ਪਾਲਿਸੀ ਨੂੰ ਹੰਢਾ ਚੁੱਕੇ ਜਿਹੜੇ ਬੱਚੇ ਨੇ ਜੋ ਕਿ ਅੱਜ ਵੱਡੀ ਉਮਰ ਦੇ ਲੋਕ ਹੋ ਗਏ ਨੇ, ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਹੱਡ ਬੀਤੀ। ਇਸ ਤੋਂ ਇਲਾਵਾ ਵੈਲਕਮ ਟੂ ਦਾ ਕੰਟਰੀ ਇੱਕ ਟਰੈਡੀਸ਼ਨ ਚੱਲਿਆ ਆਉਂਦਾ ਜੀ, ਕੀ ਟਰੈਡੀਸ਼ਨ ਹੈ, ਕੀ ਰਵਾਇਤ ਹੈ, ਇਹਦੇ ਬਾਰੇ ਵੀ ਜਾਣਾਂਗੇ। ਤੇ ਇਸ ਤੋਂ ਇਲਾਵਾ ਤੁਹਾਡੀ ਗੱਲਬਾਤ ਕਰਾਵਾਂਗੇ ਸੈਟ ਸੰਘੇੜਾ ਦੇ ਨਾਲ, ਜੋ ਕਿ ਪੰਜਾਬ ਵਿੱਚ ਜੰਮੇ ਨੇ ਲੇਕਿਨ ਬਚਪਨ ਤੋਂ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ, ਤੇ ਆਸਟ੍ਰੇਲੀਆ ਵਿੱਚ ਆ ਕੇ ਉਹ ਕਿਵੇਂ ਜੋੜ ਰਹੇ ਨੇ ਵੱਖ ਵੱਖ ਭਾਈਚਾਰਿਆਂ ਨੂੰ। ਫੁੱਟਬਾਲ ਦੇ ਰਾਹੀਂ ਜਾਣਾਂਗੇ ਉਹਨਾਂ ਦੀ ਜ਼ਬਾਨੀ, ਜਿੱਥੇ ਦੋ ਪੰਜਾਬੀ ਇਕੱਠੇ ਹੋਣ, ਗੱਲਾਂ ਬਾਤਾਂ ਚੱਲ ਰਹੀਆਂ ਹੋਣ, ਰੌਣਕ ਮੇਲਾ ਕਿਵੇਂ ਨਾ ਹੋਵੇ। ਤੇ ਬਸ ਫਿਰ ਚੱਕਵੇਂ ਜੇ ਪੰਜਾਬੀ ਗਾਣਿਆਂ ਦਾ ਪਟਾਰਾ ਤਾਂ ਮੈਂ ਨਾਲ ਲੈ ਕੇ ਆਈ ਹਾਂ, ਪਰ ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਆਪਣੀ ਮਨ ਪਸੰਦ ਦਾ ਕੋਈ ਗਾਣਾ ਤੇ ਫਿਰ SMS ਕਰਕੇ ਭੇਜ ਸਕਦੇ ਹੋ ਜੀ ਆਪਣੀ ਫਰਮਾਇਸ਼, ਤੇ ਜ਼ਰੂਰ ਵਜਾਵਾਂਗੇ ਤੁਹਾਡੀ ਪਸੰਦ ਦਾ ਗਾਣਾ। SMS ਕਰਨ ਲਈ ਨੰਬਰ ਨੋਟ ਕਰ ਲਓ, ਨੰਬਰ ਹੈ ਜੀ 04397997607, 439-799-767। SMS ਕਰਕੇ ਜ਼ਰੂਰ ਦੱਸੋ ਕਿਹੜਾ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ, ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ, ਜਾਂ ਫਿਰ ਅੱਜ ਦਾ ਜਿਹੜਾ ਸਾਡਾ ਨਾਈਡੋਕ ਵੀਕ ਸਪੈਸ਼ਲ ਪ੍ਰੋਗਰਾਮ ਹੈ ਇਸ ਨਾਲ ਸੰਬੰਧਿਤ ਜੇ ਕੋਈ ਤੁਹਾਡੇ ਕੋਲ ਸਵਾਲ ਹੋਵੇ ਉਹ ਵੀ ਪੁੱਛ ਸਕਦੇ ਹੋ, ਕਿਸੇ ਨੂੰ ਕੋਈ ਸੁਨੇਹਾ ਦੇਣਾ ਹੋਵੇ, ਕੋਈ ਡੈਡੀਕੇਸ਼ਨ ਦੇਣੀ ਹੋਵੇ, ਉਹ ਵੀ ਕਰ ਸਕਦੇ ਹੋ ਜੀ। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 04397997607, 439-799-767। ਜਦੋਂ ਤੱਕ ਤੁਸੀਂ SMS ਕਰ ਰਹੇ ਹੋ ਆਓ ਫਿਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਣੇ ਹਾਂ ਜੀ ਆਸੇ ਪਾਸੇ ਦੀ ਖਬਰਸਾਰ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 6 July 2026 ਦਿਨ ਸੋਮਵਾਰ ਦੀਆਂ ਚੋਣਵੀਆਂ ਖਬਰਾਂ। ਮੈਲਬਰਨ ਵਿੱਚ ਰਾਤ ਭਰ ਤੰਬਾਕੂ ਦੀ ਦੁਕਾਨ ਉੱਤੇ ਛਾਪੇਮਾਰੀ ਤੋਂ ਬਾਅਦ ਲਗਭਗ 1 ਦਰਜਨ ਦੁਕਾਨਾਂ ਅੱਗ ਦੀ ਚਪੇਟ ਵਿੱਚ ਆ ਗਈਆਂ। ਪੁਲਿਸ ਨੇ ਦੱਸਿਆ ਕਿ ਰਾਤ ਭਰ ਲੱਗੀ ਇਸ ਅੱਗ ਉੱਤੇ ਸਵੇਰੇ 6 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ ਅਤੇ ਇਸ ਵਿੱਚ 80 ਫਾਇਰ ਫਾਈਟਰਸ ਅਤੇ 25 ਫਾਇਰ ਫਾਈਟਿੰਗ ਟਰੱਕਸ ਦੀ ਲੋੜ ਪਈ। ਫਾਇਰ ਰੈਸਕਿਊ ਵਿਕਟੋਰੀਆ ਦੇ ਬੁਲਾਰੇ ਦਾ ਕਹਿਣਾ ਹੈ ਕਿ ਇੱਕ ਇਮਾਰਤ ਦੇ ਅੰਦਰ ਲਗਭਗ 10 ਦੁਕਾਨਾਂ ਅੱਗ ਨਾਲ ਪ੍ਰਭਾਵਿਤ ਹੋਈਆਂ। ਟੈਕਨੋਲੋਜੀ ਕੰਪਨੀ ਮੈਟਾ ਨੇ 2025 ਵਿੱਚ ਤੱਤ ਜਾਂਚ ਪ੍ਰਕਿਰਿਆ ਭਾਵ ਫੈਕਟ ਚੈਕਿੰਗ ਪ੍ਰੋਸੈਸ ਨੂੰ ਹਟਾਉਣ ਦੇ ਆਪਣੇ ਕਦਮ ਦਾ ਬਚਾਅ ਕੀਤਾ। ਹਾਲਾਂਕਿ ਡੇਟਾ ਸੁਝਾਅ ਦਿੰਦਾ ਹੈ ਕਿ ਫੈਕਟ ਚੈਕਿੰਗ ਨਿਯਮਾਂ ਵਿੱਚ ਤਬਦੀਲੀ ਤੋਂ ਬਾਅਦ ਕੰਪਨੀ ਦੁਆਰਾ ਨਫ਼ਰਤ ਭਰੀ ਸਮੱਗਰੀ ਨੂੰ ਹਟਾਉਣ ਵਿੱਚ ਕਾਫ਼ੀ ਗਿਰਾਵਟ ਆਈ ਹੈ। ਮੈਟਾ ਦੇ ਗਲੋਬਲ ਡਾਇਰੈਕਟਰ ਆਫ ਕੰਟੈਂਟ ਪਾਲਿਸੀ ਬੈਂਜਾਮਿਨ ਗੁੱਡ ਨੇ ਪੁੱਛਤਾਛ ਦੌਰਾਨ ਦੱਸਿਆ ਕਿ ਕੰਪਨੀ ਨੇ ਅਕਤੂਬਰ ਤੋਂ ਦਸੰਬਰ 2024 ਤੱਕ 5.8 million ਫੇਸਬੁੱਕ ਪੋਸਟ ਉੱਤੇ ਕਾਰਵਾਈ ਕੀਤੀ। ਇਹ ਗਿਣਤੀ ਤੱਥ ਜਾਂਚ ਤਬਦੀਲੀ ਤੋਂ ਬਾਅਦ ਜੁਲਾਈ ਤੋਂ 1.2 million ਰਹਿ ਗਈ। ਜ਼ਿਕਰਯੋਗ ਹੈ ਕਿ ਮੈਟਾ ਫੇਸਬੁੱਕ, ਥਰੈਡਸ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਹੈ। ਗਠਜੋੜ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਦੀ ਵਨ ਨੇਸ਼ਨ ਨਾਲ ਗਠਜੋੜ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਟੇਲਰ ਦਾ ਕਹਿਣਾ ਹੈ ਕਿ ਜਦੋਂ ਕਿ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਰਹਿਣ ਸਹਿਣ ਦੇ ਖਰਚਿਆਂ ਦੇ ਦਬਾਅ ਅਤੇ ਦੇਸ਼ ਦੀ ਦਿਸ਼ਾ ਤੋਂ ਨਿਰਾਸ਼ ਹਨ, ਉਹ ਨਹੀਂ ਮੰਨਦੇ ਕਿ ਵਨ ਨੇਸ਼ਨ ਸਰਕਾਰ ਬਣਾਉਣ ਲਈ ਤਿਆਰ ਹੈ। ਉਹ ਕਹਿੰਦੇ ਨੇ ਕਿ ਗੱਠਜੋੜ ਦਾ ਟੀਚਾ ਅਗਲੀਆਂ ਚੋਣਾਂ ਸਿੱਧੇ ਤੌਰ ਉੱਤੇ ਜਿੱਤਣਾ ਹੈ। ਉੱਥੇ ਹੀ ਆਸਟ੍ਰੇਲੀਆ ਅਤੇ ਫੀਜੀ ਨੇ ਰੱਖਿਆ ਅਤੇ ਖੇਤਰੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸੁਰੱਖਿਆ ਸਮਝੌਤੇ ਉੱਤੇ ਦਸਤਖਤ ਕੀਤੇ ਨੇ। ਇਸ ਕਦਮ ਦੇ ਨਾਲ ਕੈਨਬਰਾ ਪ੍ਰਸ਼ਾਂਤ ਮਹਾਸਾਗਰ ਵਿੱਚ ਆਪਣੀ ਸ਼ਮੂਲੀਅਤ ਨੂੰ ਹੋਰ ਵੀ ਡੂੰਘਾ ਕਰਨ ਦਾ ਟੀਚਾ ਰੱਖ ਰਿਹਾ। ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇੱਕ ਪੋਡਕਾਸਟ ਦੌਰਾਨ ਰਿਸਕ ਗੇਮਸ ਖੇਡਦੇ ਹੋਏ ਕਾਇਲੀ ਮਿਨੋਗ ਬਾਰੇ ਕੀਤੀ ਟਿੱਪਣੀ ਲਈ ਮਾਫੀ ਮੰਗੀ ਹੈ। ਐਲਬਨੀਜ਼ੀ ਨੇ ਬੁਸ਼ ਡੀਪ ਨਾਮਕ ਪੋਡਕਾਸਟ ਵਿੱਚ ਹੋਸਟ ਨਿੱਕੀ ਆਸਬਰੋਨ ਵੱਲੋਂ ਪੁੱਛੇ ਗਏ ਇੱਕ ਸਵਾਲ ਵਿੱਚ ਇੱਕ ਵਿਵਾਦਪੂਰਨ ਟਿੱਪਣੀ ਦਿੱਤੀ ਸੀ। ਇਸ ਟਿੱਪਣੀ ਤੋਂ ਬਾਅਦ ਕਈ ਪ੍ਰਕਿਰਿਆਵਾਂ ਦੇਖਣ ਨੂੰ ਮਿਲੀਆਂ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਉਸ ਟਿੱਪਣੀ ਦੇ ਲਈ ਮਾਫੀ ਮੰਗੀ। ਹੁਣ ਗੱਲ ਪੰਜਾਬ ਦੀ, ਜਿੱਥੇ ਦੀ ਸਰਕਾਰ ਲਈ ਵੱਡੀ ਚੁਣੌਤੀ ਉਭਰੀ ਹੈ ਕਿ ਹੁਣ ਸੂਬੇ ਵਿੱਚ ਗੋਦਾਮ ਅਨਾਜ ਨਾਲ ਨੱਕੋ ਨੱਕ ਭਰੇ ਹੋਏ ਨੇ। ਨਵਾਂ ਅਨਾਜ ਰੱਖਣ ਲਈ ਕਿਧਰੇ ਵੀ ਕੋਈ ਜਗ੍ਹਾ ਨਹੀਂ ਬਚੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਲਗਭਗ 180 ਲੱਖ ਮੀਟ੍ਰਿਕ ਟਨ ਅਨਾਜ ਭੰਡਾਰਨ ਲਈ ਗੋਦਾਮ ਹਨ, ਜਦੋਂ ਕਿ ਸਿਰਫ 60 ਲੱਖ ਮੀਟ੍ਰਿਕ ਟਨ ਅਨਾਜ ਨੂੰ ਹੀ ਪਲੰਥਾਂ ਉੱਤੇ ਭੰਡਾਰ ਕੀਤਾ ਜਾਂਦਾ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ। SBS ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਸ਼ਾਇਨਾ ਕਾਲਰਾ। ਅੱਜ ਅਸੀਂ ਇਤਿਹਾਸ ਦੇ ਅਜਿਹੇ ਪੰਨੇ ਫਰੋਲਣ ਵਾਲੇ ਹਾਂ ਜਿਨ੍ਹਾਂ ਨੂੰ ਕਈ ਸਾਲਾਂ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਟੋਲਨ ਜਨਰੇਸ਼ਨ ਦੇ ਸਰਵਾਈਵਰ ਹੁਣ ਆਪਣੀ ਕਹਾਣੀ ਆਪ ਹੀ ਬਿਆਨ ਕਰ ਰਹੇ ਨੇ। ਪਰ ਇਸ ਕਹਾਣੀ ਨੂੰ ਸੁਣਾਉਣ ਤੋਂ ਪਹਿਲਾਂ ਇੱਕ ਚੇਤਾਵਨੀ। ਇਸ ਪੋਡਕਾਸਟ ਵਿੱਚ ਅਜਿਹੀ ਸਮੱਗਰੀ ਹੈ ਜੋ ਕਿ ਸੁਣਨ ਵਾਲਿਆਂ ਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਵਿੱਚ ਕੁੱਟਮਾਰ ਅਤੇ ਆਦਿਵਾਸੀ ਇਤਿਹਾਸ ਬਾਰੇ ਗੱਲਬਾਤ ਕੀਤੀ ਗਈ ਹੈ। ਫਸਟ ਨੇਸ਼ਨ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਜ਼ਬਰਦਸਤੀ ਅੱਡ ਕਰਨ ਦੀ ਸਰਕਾਰੀ ਨੀਤੀ। ਸਟੋਲਨ ਜਨਰੇਸ਼ਨ ਦਾ ਸ਼ਿਕਾਰ ਹੋਏ ਅੰਕਲ ਰਿਚਰਡ ਕੈਂਬਲ ਆਪਣੀ ਕਹਾਣੀ ਕਲਾ ਰਾਹੀਂ ਬਿਆਨ ਕਰਦੇ ਨੇ। ਆਪਣੇ ਪਰਿਵਾਰ ਤੋਂ ਦੂਰ ਇੱਕ ਬੋਇਜ਼ ਹੋਮ ਵਿੱਚ ਰਹਿੰਦੇ ਹੋਏ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪ੍ਰਤਾੜਿਤ ਕੀਤਾ ਗਿਆ ਸੀ। ਆਪਣਾ ਜਿਨਸੀ ਅਤੇ ਭਾਵਨਾਤਮਕ ਦੁੱਖ ਦੂਰ ਕਰਨ ਦੇ ਲਈ ਉਨ੍ਹਾਂ ਨੇ ਕਲਾ ਦਾ ਸਹਾਰਾ ਲਿਆ, ਪਰ ਕਲਾ ਕ੍ਰਿਤੀਆਂ ਬਣਾਉਣ ਦੇ ਲਈ ਵੀ ਉਨ੍ਹਾਂ ਨੂੰ ਕੁੱਟਿਆ ਗਿਆ। ਪਰ ਉਨ੍ਹਾਂ ਨੇ ਕਲਾ ਬਣਾਉਣੀ ਨਹੀਂ ਛੱਡੀ।
I used to do a lot of art before I used to get, you know, I went to the boys' home and once I get there, I kept doing art, you know, like drawing on walls and on concrete. They used to punish me for it, you know, bash me across the knuckles and that, you know, so it didn't stop me, you know, I just kept practicing, you know. And I used to win prizes at schools and that, you know, West Kempsey School in Kempsey, you know, different prizes, you know.
ਅੰਕਲ ਰੋਜਰ ਜੈਰਿਟ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਸਰੀਰਕ ਕੁੱਟਮਾਰ ਦੇ ਨਾਲ ਨਾਲ ਦਿਮਾਗੀ ਟੋਰਚਰ ਵੀ ਕੀਤਾ ਗਿਆ ਸੀ।
They just flogged us, belted it up and said we were little white soldiers. They'd say to you, you're different. You're not black, you're white. And you have a look at yourself and say, good God, I'm brown, you know what I mean? And there's something that drummed in the head, like they call it, every day they keep telling you. So in your head, you don't know whether you're coming or going.
Uncle Richard Campbell ਦੱਸਦੇ ਹਨ ਕਿ ਬੋਇਜ਼ ਹੋਮ ਚੋਂ ਨਿਕਲਣ ਦੇ ਬਾਅਦ ਵੀ ਆਪਣੇ ਪਰਿਵਾਰਾਂ ਵਿੱਚ ਵਾਪਸ ਜਾਣਾ ਉਨ੍ਹਾਂ ਅਤੇ ਉਨ੍ਹਾਂ ਵਰਗੇ ਹੋਰਨਾਂ ਲਈ ਔਖਾ ਸੀ। 10 ਸਾਲ ਦੀ ਉਮਰ ਵਿੱਚ ਜਦੋਂ ਅੰਕਲ ਰਿਚਰਡ ਨੂੰ ਬੋਇਜ਼ ਹੋਮ ਭੇਜਿਆ ਗਿਆ ਤੇ ਦੁਬਾਰਾ ਉਹ ਆਪਣੀ ਮਾਂ ਨੂੰ 18 ਸਾਲ ਦੇ ਹੋਣ ਤੋਂ ਬਾਅਦ ਹੀ ਮਿਲ ਪਾਏ। ਪਰ ਜਦੋਂ ਆਪਣੀ ਮਾਂ ਨੂੰ ਦੁਬਾਰਾ ਮਿਲੇ ਤੇ ਉਨ੍ਹਾਂ ਦੀ ਮਾਂ ਇਸ ਨੌਜਵਾਨ ਨੂੰ ਪਛਾਣ ਨਾ ਸਕੀ।
She knew me, but she didn't recognize my voice because I was speaking as a man, young man then, you know. I went as a 10-year-old kid, you know, so, you know, and you had, your voice changed out, you know, since I think late, 8 years later on, I you know, hooked up with mum.
ਅਜਿਹੇ ਵਿੱਚ ਸਟੋਲਨ ਜਨਰੇਸ਼ਨ ਦਾ ਨਿਸ਼ਾਨਾ ਬਣਨ ਵਾਲੇ ਹੋਰ ਬੱਚੇ ਉਹਨਾਂ ਦਾ ਸਹਾਰਾ ਬਣੇ।
And the brothers, our brothers were very strong as a brotherhood. Yeah, and we're all different tribes, you know, but we are a big family. Yep. And thank God we got something, because they took us away from our biological family. And as I said, when you take a kinship, you lose your love and you lose your heart. that there's nothing there to feel. You know, you're supposed to, as you see a girl, you're supposed to go, wow, fires and all this going, nothing happened. You know, you're just running around, next minute you're a father, and you had no idea how to be a man because no guidance in there. You come out, you know what to do or how to do.
ਇਤਿਹਾਸਕ ਅੰਕੜੇ ਦੱਸਦੇ ਹਨ ਕਿ 5 ਤੋਂ 15 ਸਾਲਾਂ ਦੇ 600 ਐਬੋਰੀਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਨਿਊ ਸਾਊਥ ਵੇਲਸ ਦੇ ਮੱਧ ਉੱਤਰੀ ਤੱਟ ਉੱਤੇ ਸਥਿਤ ਸੰਸਥਾ ਵਿੱਚ ਉਹਨਾਂ ਦੇ ਪਰਿਵਾਰਾਂ ਤੋਂ ਹਟਾ ਕੇ ਹਿਰਾਸਤ ਵਿੱਚ ਲੈ ਕੇ ਰੱਖਿਆ ਜਾਂਦਾ ਸੀ। ਇਹ ਸੰਸਥਾ 1970 ਤੱਕ 5 ਦਹਾਕਿਆਂ ਤੱਕ ਰਾਜ ਸਰਕਾਰ ਦੇ ਅਧਿਕਾਰਾਂ ਦੁਆਰਾ ਚਲਾਈ ਗਈ ਸੀ। ਇਹਨਾਂ ਸੰਸਥਾਵਾਂ ਵਿੱਚ ਬੱਚਿਆਂ ਉੱਤੇ ਕੀਤੀ ਗਈ ਬੇਰਹਿਮੀ 1997 ਵਿੱਚ ਜਾਰੀ ਕੀਤੀ ਗਈ ਬ੍ਰਿੰਗਿੰਗ ਦੈਮ ਹੋਮ ਰਿਪੋਰਟ ਵਿੱਚ ਦਰਜ ਕੀਤੀ ਗਈ। ਇਸ ਰਿਪੋਰਟ ਨੇ ਇਹਨਾਂ ਘਰਾਂ ਵਿੱਚ ਬੱਚਿਆਂ ਨਾਲ ਕੀਤੇ ਗਏ ਵਰਤਾਅ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੱਸਿਆ। ਇਸ ਦੇ ਨਾਲ ਹੀ ਰਿਪੋਰਟ ਨੇ ਸੁਲਾ ਸਫਾਈ ਕਰਨ ਦੇ ਲਈ 83 ਸਿਫਾਰਿਸ਼ਾਂ ਵੀ ਕੀਤੀਆਂ, ਪਰ ਲਗਭਗ 30 ਸਾਲ ਦਾ ਸਮਾਂ ਗੁਜ਼ਰਨ ਦੇ ਬਾਅਦ ਵੀ 19% ਤੋਂ ਵੱਧ ਸਿਫਾਰਿਸ਼ਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਪਰ ਦਹਾਕਿਆਂ ਬਾਅਦ ਕਿਨੇਚਾਲਾ ਬੋਇਜ਼ ਹੋਮ ਵਿੱਚ ਮਿਲੇ ਅੰਕਲ ਰਿਚਰਡ ਕੈਂਬਲ ਅਤੇ ਅੰਕਲ ਰੋਜਰ ਜੈਰਿਟ ਨੇ ਮਿਲ ਕੇ ਕੁਲਮੋਨ ਆਰਟਸ ਹੱਬ ਵਿੱਚ ਆਪਣੀ ਕਲਾ ਦੀ ਪ੍ਰਦਰਸ਼ਨੀ ਲਗਾਈ, ਉਹੀ ਕਲਾ ਜਿਸ ਦੇ ਲਈ ਉਹਨਾਂ ਨੂੰ ਕੁੱਟਿਆ ਜਾਂਦਾ ਸੀ। ਇਸ ਕਲਾ ਦੇ ਰਾਹੀਂ ਉਹਨਾਂ ਨੇ ਆਪਣੇ ਬਚਪਨ ਅਤੇ ਆਪਣੇ ਵਰਗੇ ਹੋਰਨਾਂ ਦੀ ਕਹਾਣੀ ਨੂੰ ਪੇਸ਼ ਕੀਤਾ। ਮਾਹਰਾਂ ਦਾ ਦਾਅਵਾ ਹੈ ਕਿ ਅਜੇ ਵੀ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਕੀਤਾ ਜਾ ਰਿਹਾ, ਪਰ ਫਰਕ ਬਸ ਇੰਨਾ ਹੈ ਕਿ ਅਜਿਹਾ ਕਰਨ ਦਾ ਰੂਪ ਬਦਲ ਗਿਆ। ਆਸਟ੍ਰੇਲੀਅਨ ਇੰਸਟੀਟਿਊਟ ਆਫ ਹੈਲਥ ਐਂਡ ਵੈਲਫੇਅਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫਸਟ ਨੇਸ਼ਨ ਦੇ ਬੱਚੇ ਘਰ ਤੋਂ ਬਾਹਰਲੀ ਦੇਖਭਾਲ ਅਤੇ ਥਰਡ ਪਾਰਟੀ ਪੇਰੈਂਟਲ ਰਿਸਪੋਂਸੀਬਿਲਿਟੀ ਭਾਵ ਮਾਪਿਆਂ ਤੋਂ ਇਲਾਵਾ ਹੋਰਨਾਂ ਨੂੰ ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਆਮ ਬੱਚਿਆਂ ਦੇ ਨਾਲੋਂ 9.6 ਗੁਣਾ ਜ਼ਿਆਦਾ ਦਿੱਤੀ ਜਾਂਦੀ ਹੈ। ਇਹ ਪੇਸ਼ਕਾਰੀ SBS ਨਿਊਜ਼ ਤੋਂ ਬੀਵਾ ਕੁਵਾਨ ਵੱਲੋਂ ਬਣਾਈ ਗਈ ਹੈ, ਜਿਸ ਨੂੰ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਂਦਾ ਸ਼ਾਇਨਾ ਕਾਲਰਾ ਵੱਲੋਂ। ਜੀ ਹਾਂ ਦੋਸਤੋ, ਇਹ ਤਾਂ ਸੀ ਨਾਈਡੋਕ ਵੀਕ ਦੀ ਗੱਲ। ਇਸ ਬਾਰੇ ਹੋਰ ਵੀ ਚਰਚਾਵਾਂ ਆਪਾਂ ਕਰਦੇ ਰਵਾਂਗੇ। ਵੇਲਾ ਹੋ ਗਿਆ ਇੱਕ ਵਕਫਾ ਲੈਣ ਦਾ, ਲੇਕਿਨ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਤੇ ਪਹਿਲੇ ਗਾਣੇ ਦੀ ਫਰਮਾਇਸ਼ ਪਹਿਲਾਂ ਹੀ ਆ ਗਈ ਹੈ ਅਤੇ ਸਾਨੂੰ ਮੈਸੇਜ ਆਇਆ ਜੀ ਸੁਰਿੰਦਰ ਚਾਵਲਾ ਜੀ ਦਾ ਕ੍ਰੈਨਬਨ ਤੋਂ, ਅਤੇ ਉਹ ਕਹਿੰਦੇ ਨੇ ਕਿ ਉਹ ਗਾਣਾ ਸੁਣਨਾ ਚਾਹੁੰਦੇ ਨੇ ਖੇਡਣ ਦੇ ਦਿਨ 4, ਅਤੇ ਮੂਵੀ ਦਾ ਨਾਮ ਵੀ ਇਹੀ ਹੈ ਜੀ ਖੇਡਣ ਦੇ ਦਿਨ 4। ਜ਼ਰੂਰ ਸੁਰਿੰਦਰ ਚਾਵਲਾ ਜੀ, ਤੁਹਾਡਾ ਮੈਸੇਜ ਸਾਨੂੰ ਮਿਲ ਗਿਆ ਅਤੇ ਤੁਹਾਡੀ ਮਨਪਸੰਦ ਦਾ ਗਾਣਾ ਸੁਣਾਵਾਂਗੇ, ਲੇਕਿਨ ਉਹਦੇ ਲਈ ਬਣੇ ਰਹੋ ਜੀ ਇਸ ਬ੍ਰੇਕ 'ਤੇ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਜੇਕਰ ਤੁਸੀਂ ਵੀ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਸਮਝ ਅਤੇ ਪੱਤਰਕਾਰਿਤਾ ਦਾ ਤਜਰਬਾ ਰੱਖਦੇ ਹੋ ਤਾਂ SBS ਪੰਜਾਬੀ ਨੂੰ ਤੁਹਾਡੀ ਭਾਲ ਹੈ, ਕਿਉਂਕਿ SBS ਪੰਜਾਬੀ ਭਰਤੀ ਕਰ ਰਿਹਾ ਜੀ ਪ੍ਰੋਗਰਾਮ ਪ੍ਰੋਡਿਊਸਰਸ ਫੁੱਲ ਟਾਈਮ, ਪਾਰਟ ਟਾਈਮ ਅਤੇ ਕੈਜੂਅਲ ਰੋਲਸ ਦੇ ਲਈ, ਜਿਹਦੇ ਲਈ ਐਪਲੀਕੇਸ਼ਨਸ ਖੁੱਲ੍ਹੀਆਂ ਨੇ। ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ SBS ਪੰਜਾਬੀ ਜਾਂ ਫਿਰ sbs.com.au/ ਕਰੀਅਰਸ ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨਡੀਡ ਸੀਕ ਉੱਤੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ, ਜਾਂ ਫਿਰ ਇਸ ਬਾਰੇ ਹੋਰ ਡੀਟੇਲਸ ਤੁਹਾਨੂੰ SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜਿਸ ਉੱਤੇ ਵੀ ਮਿਲ ਜਾਏਗੀ। ਇਸ ਤੋਂ ਇਲਾਵਾ ਵੀ ਤੁਹਾਡਾ ਜੇ ਕੋਈ ਹੋਵੇ ਸਵਾਲ ਤਾਂ ਤੁਸੀਂ ਮਿਲਣਾ ਚਾਹੋ ਜੀ ਮਾਈਕ 'ਤੇ ਇਸ ਵਾਰ ਸਾਨੂੰ, ਤਾਂ ਜ਼ਰੂਰ ਮਿਲ ਸਕਦੇ ਹੋ। ਉਹਦੇ ਲਈ SMS ਕਰ ਸਕਦੇ ਹੋ ਜੀ 04397997670 4397967 ਦੇ ਉੱਤੇ, ਅਤੇ ਇਸ ਰਿਕਰੂਟਮੈਂਟ ਪ੍ਰੋਸੈਸ ਬਾਰੇ ਯਾਨੀ ਕਿ ਇਹਨਾਂ ਭਰਤੀਆਂ ਬਾਰੇ ਤਾਂ ਜਾਣਕਾਰੀ ਮਿਲੇਗੀ ਹੀ, ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਜਿਵੇਂ ਕਿ ਸੁਰਿੰਦਰ ਚਾਵਲਾ ਜੀ ਨੇ ਕੀਤੀ ਸੀ। ਸੁਰਿੰਦਰ ਚਾਵਲਾ ਜੀ ਦਾ ਗਾਣਾ ਸੁਣਾਵਾਂਗੇ, ਲੇਕਿਨ ਪਹਿਲਾਂ ਲੈਂਦੇ ਹਾਂ ਜੀ ਪੰਜਾਬ ਦੀ ਖਬਰ ਸਾਰ, ਇਸ ਤੋਂ ਬਾਅਦ ਸੁਰਿੰਦਰ ਚਾਵਲਾ ਜੀ ਦੀ ਡਿਮਾਂਡ ਉੱਤੇ ਖੇਡਣ ਦੇ ਦਿਨ 4 ਗਾਣਾ।
ਪੰਜਾਬੀ ਡਾਇਰੀ ਦੇ ਵਿੱਚ ਆਪ ਜੀ ਦੀ ਖੁਸ਼ਾਮਦੀਦ। ਅੱਜ ਦੀਆਂ ਹਾਈਲਾਈਟਸ: ਕਾਂਗਰਸ ਕਲੇਸ਼ ਦੇ ਵਿੱਚ ਆਖਿਰਕਾਰ ਰਾਜਾ ਵੜਿੰਗ ਨੇ ਤੋੜੀ ਚੁੱਪੀ, ਜਲਦ ਅਸੀਂ ਸਾਰੇ ਇੱਕੋ ਮੰਚ ਤੇ ਨਜ਼ਰ ਆਵਾਂਗੇ। ਨਾਰਾਜ਼ ਆਗੂਆਂ ਦਾ ਹਾਈਕਮਾਂਡ ਨੂੰ ਅਲਟੀਮੇਟਮ, ਮੰਥਨ ਕਮੇਟੀ ਬਣਾਉਣ ਦਾ ਕੀਤਾ ਐਲਾਨ। ਅੰਦਰੂਨੀ ਖਾਨਾਜੰਗੀ ਵਿਚਕਾਰ ਰਾਜਾ ਵੜਿੰਗ ਦੀ ਦੁੱਲੋਵਾਲ ਦੇ ਨਾਲ ਬੰਦ ਕਮਰਾ ਮੀਟਿੰਗ ਦੇ ਚਰਚੇ। ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀਜੇਪੀ ਦੀ ਚੋਣ ਮੁਹਿੰਮ ਦੀ ਕਰ ਸਕਦੇ ਨੇ ਸ਼ੁਰੂਆਤ। ਅਕਾਲ ਤਖ਼ਤ ਨੇ ਨਵੇਂ ਕਾਨੂੰਨ 'ਚ ਸੋਧ ਲਈ ਪੰਜਾਬ ਸਰਕਾਰ ਨੂੰ ਭੇਜਿਆ ਪੱਤਰ। ਪੰਜਾਬ ਸਰਕਾਰ ਔਰਤਾਂ ਲਈ ਲਿਆਵੇਗੀ ਇੱਕ ਹੋਰ ਨਵੀਂ ਸਕੀਮ। ਕਾਂਗਰਸ ਹਾਈਕਮਾਂਡ ਦੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਤੇ ਅੰਦਰੂਨੀ ਕਾਟੋ ਕਲੇਸ਼ ਨੂੰ ਖਤਮ ਕਰਨ ਦੇ ਲਈ ਤਿਆਰ ਕੀਤੇ ਪੰਜਾਬ ਫਾਰਮੂਲੇ ਨੇ ਸੂਬਾਈ ਕਾਂਗਰਸ ਦੇ ਵਿੱਚ ਬੇਚੈਨੀ ਵਧਾ ਦਿੱਤੀ ਹੈ।
ਹਾਈਕਮਾਂਡ ਦੇ ਸਭ ਨੂੰ ਖੁਸ਼ ਕਰਨ ਦੇ ਯਤਨ ਹੁਣ ਪੁੱਠੇ ਪੈਂਦੇ ਨਜ਼ਰ ਆਉਂਦੇ ਨੇ ਕਿਉਂਕਿ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਵਿਚ ਕੀਤੇ ਪੁਨਰਗਠਨ ਤੋਂ ਸੀਨੀਅਰ ਆਗੂ ਨਾ ਖੁਸ਼ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 3 ਜੁਲਾਈ ਨੂੰ ਆਪਣੀ ਖਰੜ ਵਿਚਲੀ ਰਿਹਾਇਸ਼ ਤੇ ਆਪਣੇ ਵਫ਼ਾਦਾਰਾਂ ਤੇ ਸਮਰਥਕਾਂ ਦਾ ਇਕੱਠ ਸੱਦਿਆ। ਸੂਤਰਾਂ ਅਨੁਸਾਰ ਚੰਨੀ ਦੇ ਇਕੱਠ ਵਿਚ ਕਾਂਗਰਸ ਦੇ ਸੀਨੀਅਰ ਆਗੂ ਵੀ ਪਹੁੰਚੇ ਔਰ ਉਨ੍ਹਾਂ ਨੇ ਨਵੀਂ ਕਮੇਟੀ ਦੇ ਵੱਲੋਂ ਦਿੱਤੀਆਂ ਜ਼ਿੰਮੇਵਾਰੀਆਂ ਦੇ ਉੱਤੇ ਨਾਰਾਜ਼ਗੀ ਜਤਾਈ ਹੈ। ਉਧਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਚੰਨੀ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਨੇ। ਪੰਜਾਬ ਦੇ ਲੋਕਾਂ ਦੀ ਨਜ਼ਰ ਵੀ ਕਾਂਗਰਸ ਹਾਈਕਮਾਂਡ ਦੇ ਫੈਸਲੇ ਤੇ ਸੀ। ਹਾਈਕਮਾਂਡ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪੋ ਆਪਣੇ ਅਹੁਦਿਆਂ ਤੋਂ ਬਰਕਰਾਰ ਰੱਖਿਆ। ਚਰਨਜੀਤ ਚੰਨੀ ਨੂੰ ਕੈਂਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਤੋਂ ਚਰਨਜੀਤ ਚੰਨੀ ਤੇ ਉਨ੍ਹਾਂ ਦੇ ਸਮਰਥਕ ਕਾਫ਼ੀ ਨਾਰਾਜ਼ ਨਜ਼ਰ ਆਏ ਤੇ ਇਸੇ ਨਾਰਾਜ਼ਗੀ ਨੂੰ ਜ਼ਾਹਰ ਕਰਦਿਆਂ ਚਰਨਜੀਤ ਚੰਨੀ ਨੇ ਇਹ ਵੱਡਾ ਇਕੱਠ ਸੱਦਿਆ ਤੇ ਜਿਸ ਤੋਂ ਬਾਅਦ ਹੁਣ ਇਸ ਦੀਆਂ ਚਰਚਾ ਹਾਈਕਮਾਨ ਤੱਕ ਪਹੁੰਚ ਗਈਆਂ ਨੇ। ਉਧਰ ਕਾਂਗਰਸ ਦੇ ਵਿਚ ਪਿਛਲੇ ਕਈ ਦਿਨਾਂ ਦੇ ਕਲੇਸ਼ ਤੋਂ ਕਥਿਤ ਤੌਰ ਦੇ ਉੱਤੇ ਬਣੇ ਟਕਰਾਅ ਨੂੰ ਮਾਹੌਲ ਵਿਚਕਾਰ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਹੈ ਕਿ ਕਾਂਗਰਸ ਦੇ ਵਿਚ ਕੋਈ ਵੀ ਕਲੇਸ਼ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੀ ਰਿਹਾਇਸ਼ ਵਿਖੇ ਪਾਰਟੀ ਆਗੂਆਂ ਦੇ ਨਾਲ ਵੱਖਰੇ ਤੌਰ ਦੇ ਉੱਤੇ ਮੀਟਿੰਗ ਕਰਨ ਬਾਰੇ ਕਿਹਾ ਕਿ ਇਹ ਕੋਈ ਗਲਤ ਗੱਲ ਨਹੀਂ। ਉਨ੍ਹਾਂ ਇਹ ਕਿਹਾ ਕਿ ਸ੍ਰੀ ਚੰਨੀ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ, ਉਹ ਪਾਰਟੀ ਆਗੂਆਂ ਦੇ ਨਾਲ ਵੱਖਰੇ ਤੌਰ ਦੇ ਉੱਤੇ ਮੀਟਿੰਗ ਕਰ ਸਕਦੇ ਨੇ।
ਸਾਡੇ ਲੀਡਰ ਹੈ ਚੰਨੀ ਸਾਹਿਬ, ਸਾਡੇ ਸਿਰ ਦੇ ਤਾਜ ਨੇ, ਜਿਸ ਕੋ ਵੀ ਰਾਹੁਲ ਗਾਂਧੀ ਸੀਐਮ ਬਣਾਏਗੇ, ਰਾਜਾ ਵੜਿੰਗ ਉਸਕੇ ਸਾਥ ਖੜਾ ਮਿਲੇਗਾ।
ਉਨਕੇ ਘਰ ਪੇ ਕੋਈ ਇਕੱਠਾ ਹੁਆ ਹੈ ਤੋ ਇਸਮੇ ਕੋਈ ਚਿੰਤਾ ਕਾ ਵਿਸ਼ਾ ਨਹੀਂ ਹੈ, ਕੋਈ ਐਸੀ ਲੜਾਈ ਔਰ ਗੁਟਬੰਦੀ ਨਹੀਂ ਹੈ।
ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਮੋਰਿੰਡਾ ਸਹਿਤ ਰਿਹਾਇਸ਼ ਦੇ ਉੱਤੇ ਹੋਏ ਮੰਥਨ ਦੌਰਾਨ ਪਾਰਟੀ ਦੇ ਪੰਜਾਬ ਫਾਰਮੂਲੇ ਤੋਂ ਨਾਰਾਜ਼ ਆਗੂਆਂ ਨੇ ਬਗਾਵਤੀ ਰੋਹ ਦੇ ਵਿਚ ਕਾਂਗਰਸ ਹਾਈਕਮਾਂਡ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਨਾਰਾਜ਼ ਆਗੂਆਂ ਨੇ ਲੰਮੇ ਸਿਆਸੀ ਮੰਥਨ ਮਗਰੋਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹਾਈਕਮਾਂਡ ਨੂੰ ਹਫ਼ਤੇ ਦੇ ਅੰਦਰ ਮਸਲੇ ਨੂੰ ਨਜਿੱਠਣ ਦੀ ਚੇਤਾਵਨੀ ਦਿੱਤੀ ਹੈ। ਮੋਰਿੰਡਾ ਮੰਥਨ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਦੇ ਵਰਕਰਾਂ ਦੀਆਂ ਸ਼ਿਕਾਇਤਾਂ ਨੂੰ ਕੇਂਦਰੀ ਲੀਡਰਸ਼ਿਪ ਅੱਗੇ ਰੱਖਣ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਦੇ ਵਿਚ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਕਮੇਟੀ ਹਾਈਕਮਾਂਡ ਨੂੰ ਮਿਲੇਗੀ। ਮੀਟਿੰਗ ਦੇ ਵਿਚ ਚੰਨੀ ਨੂੰ ਭਵਿੱਖੀ ਰਾਜਨੀਤੀ ਤੈਅ ਕਰਨ ਦੇ ਵੀ ਅਧਿਕਾਰ ਦਿੱਤੇ ਗਏ ਨੇ। ਉਧਰ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਵਿਚਕਾਰ ਸਾਬਕਾ ਸੀਐਮ ਚੰਨੀ ਦੀ ਨਾਰਾਜ਼ਗੀ ਵਿਚਾਲੇ ਰਾਜਾ ਵੜਿੰਗ ਨੇ ਇਕ ਮੀਟਿੰਗ ਕੀਤੀ ਹੈ। ਦੁਲੋਵਾਲ ਦੀ ਫੈਕਟਰੀ ਦੇ ਅੰਦਰ ਇਹ ਬੰਦ ਕਮਰਾ ਮੀਟਿੰਗ ਹੋਈ ਹੈ ਜਿਸ ਨੂੰ ਲੈ ਕੇ ਹੁਣ ਸਿਆਸੀ ਗਲਿਆਰਿਆਂ ਦੇ ਵਿਚ ਚਰਚਾ ਛਿੜੀ ਹੈ। ਤਕਰੀਬਨ 45 ਮਿੰਟ ਤੱਕ ਚੱਲੀ ਇਸ ਮੀਟਿੰਗ ਦੇ ਵਿਚ ਕੀ ਕੁਝ ਹੋਇਆ ਇਸ ਦੇ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ। ਉਧਰ ਬੀਜੇਪੀ ਨੇ ਵੀ ਤਿਆਰੀ ਖਿੱਚ ਲਈ ਹੈ। ਪੰਜਾਬ ਦੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ ਮਹੀਨੇ ਪੰਜਾਬ ਦਾ ਦੌਰਾ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੀਤਾ ਹੈ। ਸ੍ਰੀ ਮੋਦੀ ਪੰਜਾਬ ਦੇ ਵਿਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਕਾਸ ਦੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬੁਨਿਆਦੀ ਢਾਂਚੇ, ਰੇਲ ਸੰਪਰਕ ਅਤੇ ਲੋਕ ਭਲਾਈ ਦੇ ਨਾਲ ਜੁੜੇ ਸਾਰੇ ਪ੍ਰੋਜੈਕਟਾਂ ਦੇ ਵਿਚ ਤੇਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ।
ਰੇਲਵੇ ਵੱਲੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਕੁਛ ਹੀ ਦਿਨਾਂ ਚ ਉਹ ਪੰਜਾਬ ਆਉਣਗੇ ਤੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪੰਜਾਬ ਨੂੰ ਸਮਰਪਿਤ ਕਰਨਗੇ ਤੇ ਪੰਜਾਬੀਆਂ ਨਾਲ ਗੱਲ ਕਰਨਗੇ, ਸਿੱਧੀ ਵਾਰਤਾ ਕਰਨਗੇ, ਹੋਰ ਅੱਗੇ ਪੰਜਾਬ ਲਈ ਕੀ ਕੀ ਚੀਜ਼ਾਂ ਹੈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈ ਤੇ ਹਰ ਸਾਡੇ ਪੰਜਾਬੀ ਲਈ ਕੋਈ ਨਾ ਕੋਈ ਜਿਹੜੇ ਆ ਉਹ ਦਰਵਾਜ਼ੇ ਖੁੱਲਣਗੇ।
ਉਧਰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਕਾਂਗਰਸ ਦੀ ਖਾਨਾਜੰਗੀ ਦੇ ਉੱਤੇ ਵਿਅੰਗ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ DNA ਦੇ ਵਿਚ ਹੀ ਲੜਾਈ ਹੈ, ਇਹ ਸਿਰਫ ਲੜਾਈ ਵੱਲ ਸੋਚ ਰਹੀ ਹੈ, ਨਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੋਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੈ ਅਤੇ ਪਾਰਟੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਤੋਂ ਖੁਸ਼ੀ ਦੀਆਂ ਲੀਹਾਂ ਦੇ ਉੱਤੇ ਲੈ ਕੇ ਆਏਗੀ।
ਜੇ ਕਾਂਗਰਸ ਦਾ ਇੱਕ ਕਲਚਰ ਹੈ, ਇਸਮੇ ਲੋਟਸ ਕਾ ਕੋਈ ਰੋਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਜੋ ਹੈ ਵੋ ਅਪ ਚਟਾਨ ਕੀ ਤਰ੍ਹਾਂ ਖੜੀ ਹੈ, ਵੋ ਲੋਗੋ ਕੇ ਦਿਲ ਮੇ ਬਸੀ ਹੈ। 22 ਸੂਬੋ ਮੇ ਹਮਾਰੀ ਸਰਕਾਰ ਚਲਤੀ ਹੈ, ਸਭ ਜਗ੍ਹਾ ਤਰੱਕੀ ਹੋ ਰਹੀ ਹੈ, ਔਰ ਆਪ ਪੁੱਛ ਰਹੇ ਕਿ ਲੋਕ ਹਮਾਰੇ ਪਾਸ ਆਏਗੇ, ਹਮ ਤੋ ਸਭ ਕਾ ਵੈਲਕਮ ਕਰਤੇ ਹੈ।
ਜਾਗਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਵਿਚ ਲੋੜੀਂਦੀਆਂ ਸੋਧਾਂ ਵਾਸਤੇ ਅਕਾਲ ਤਖ਼ਤ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੱਧਵਾ ਨੂੰ ਮੁੜ ਪੱਤਰ ਭੇਜ ਦਿੱਤਾ ਹੈ। ਸਰਕਾਰ ਨੂੰ ਇਸ ਕਾਨੂੰਨ ਵਿਚ ਸੋਧ ਕਰਨ ਵਾਸਤੇ 1 ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਇਸ ਲਈ 15 ਦਿਨਾਂ ਦਾ ਸਮਾਂ ਦਿੱਤਾ ਜਾ ਚੁੱਕਾ ਹੈ, ਪਰ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਅਕਾਲ ਤਖ਼ਤ ਦੇ ਸਕੱਤਰੇ ਤੇ ਇੰਚਾਰਜ ਬਗੀਚਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਖਾਲਸਾ ਪੰਥ ਦੀ ਰਾਏ ਅਤੇ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਸਬੰਧ ਵਿਚ 29 ਜੂਨ ਨੂੰ ਸਕੱਤਰੇ ਦੇ ਵਿਚ ਹੋਈ ਇਕੱਤਰਤਾ ਦੀ ਭਾਵਨਾਵਾਂ ਅਨੁਸਾਰ ਕਾਨੂੰਨ ਦੇ ਵਿਚ ਲੋੜੀਂਦੀਆਂ ਸੋਧਾਂ ਅਕਾਲ ਤਖ਼ਤ ਦਾ ਆਦੇਸ਼ ਹੈ। ਉਧਰ ਪੰਜਾਬ ਦੇ ਵਿਚ ਐਕਟਿਵ ਗੈਂਗਸਟਰ ਗੋਲਡੀ ਢਿੱਲੋਂ ਸਪੇਨ ਦੇ ਵਿਚੋਂ ਗ੍ਰਿਫ਼ਤਾਰ ਹੋ ਗਿਆ। ਵਿਦੇਸ਼ ਵਿਚ ਬੈਠੇ ਪੰਜਾਬ ਅਤੇ ਚੰਡੀਗੜ੍ਹ ਦੇ ਵਿਚ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਨੈਟਵਰਕ ਚਲਾ ਰਹੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਨੂੰ ਸਪੇਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਆਪ ਵਿਧਾਇਕ ਨੀਨਾ ਮਿੱਤਲ ਨੂੰ ਧਮਕੀ ਦੇਣ ਅਤੇ ਚੰਡੀਗੜ੍ਹ ਦੇ 11 ਸੈਕਟਰ ਚ ਕੈਮਿਸਟ ਦੇ ਕੈਸ਼ੀਅਰ ਦੀ ਦਿਨ ਦਿਹਾੜੇ ਹੱਤਿਆ ਕਰਨ ਦੇ ਮਾਮਲੇ ਦੇ ਵਿਚ ਉਹ ਲੋੜੀਂਦਾ ਹੈ। ਭਾਰਤੀ ਏਜੰਸੀਆਂ ਹੁਣ ਕੂਟਨੀਤਿਕ ਅਤੇ ਕਾਨੂੰਨੀ ਚੈਨਲਾਂ ਰਾਹੀਂ ਉਸ ਦੀ ਭਾਰਤੀ ਹਵਾਲਗੀ ਤੇ ਅਮਲ ਦੇ ਵਿਚ ਟੁੱਟ ਗਈਆਂ ਨੇ। ਸੂਤਰਾਂ ਮੁਤਾਬਕ ਇਹ ਵੱਡੀ ਸਫਲਤਾ ਹੈ ਔਰ ਪੰਜਾਬ ਪੁਲਿਸ, ਕੇਂਦਰੀ ਖੁਫੀਆ ਏਜੰਸੀ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਹ ਵੱਡੀ ਕਾਮਯਾਬੀ ਮਿਲੀ ਹੈ। ਮਹੀਨਿਆਂ ਤੋਂ ਵਿਦੇਸ਼ ਵਿਚ ਬੈਠੇ ਇਸ ਗੈਂਗਸਟਰ ਦੀਆਂ ਸਰਗਰਮੀਆਂ ਤੇ ਬਰੀਕੀ ਦੇ ਨਾਲ ਨਜ਼ਰ ਰੱਖੀਆਂ ਸਨ। ਫਿਲਹਾਲ ਇਸ ਨੂੰ ਹੁਣ ਸਪੇਨ ਦੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਔਰ ਏਜੰਸੀਆਂ ਦੇ ਨਾਲ ਮਿਲ ਕੇ ਇਸ ਨੂੰ ਪੰਜਾਬ ਲਿਆਉਣ ਦੀ ਚਾਰਾਜੋਈ ਕੀਤੀ ਜਾ ਰਹੀ ਹੈ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਇਸ ਵੇਲੇ ਜ਼ੋਰਾਂ ਦੇ ਉੱਤੇ ਹੈ। ਵਿਦੇਸ਼ ਵਿਚ ਪੜ੍ਹਾਈ ਕਰ ਰਹੇ ਜਾਂ ਕੰਮ ਕਰਨ ਵਾਲੇ ਭਾਰਤੀਆਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਨ੍ਹਾਂ ਦਾ ਫਾਰਮ ਭਰ ਸਕਦੇ ਨੇ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਫਾਰਮ ਨਿੱਜੀ ਤੌਰ ਤੇ ਜਾਂ ਪਰਿਵਾਰਕ ਮੈਂਬਰ ਦੇ ਵੱਲੋਂ ਭਰੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਵਿਦੇਸ਼ ਦੇ ਵਿਚ ਬੈਠੇ ਭਾਰਤੀ ਨਾਗਰਿਕ ਜਿਸ ਦੀ ਵੋਟ ਬਣੀ ਹੋਈ ਹੈ ਉਸ ਦਾ ਫਾਰਮ ਪਰਿਵਾਰਕ ਮੈਂਬਰ ਭਰ ਸਕਦੇ ਨੇ ਜਾਂ ਉਸ ਵੱਲੋਂ ਆਨਲਾਈਨ ਵੀ ਨਿੱਜੀ ਤੌਰ ਦੇ ਉੱਤੇ ਫਾਰਮ ਭਰਿਆ ਜਾ ਸਕਦਾ ਹੈ। ਸੂਬੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ, ਸਿਆਸੀ ਪਾਰਟੀਆਂ ਦੇ ਵੱਲੋਂ ਵੋਟਰਾਂ ਨੂੰ ਆਪਣੇ ਹੱਕ ਦੇ ਵਿਚ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਪੰਜਾਬ ਸਰਕਾਰ ਨੇ ਔਰਤਾਂ ਨੂੰ ਵਿੱਤੀ ਤੌਰ ਦੇ ਉੱਤੇ ਆਤਮ ਨਿਰਭਰ ਬਣਾਉਣ ਦੇ ਲਈ ਮਾਵਾਂ ਧੀਆਂ ਦੀ ਹੱਟੀ ਸਕੀਮ ਵਿੰਡੀ ਹੈ। 1 ਜੁਲਾਈ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਅਮਲ ਦੇ ਵਿਚ ਲਿਆਉਣ ਮਗਰੋਂ ਹੁਣ ਸੂਬਾ ਸਰਕਾਰ ਦੇ ਵੱਲੋਂ ਮਾਵਾਂ ਧੀਆਂ ਦੀ ਹੱਟੀ ਸਕੀਮ ਤੇ ਫੋਕਸ ਕੀਤਾ ਜਾ ਰਿਹਾ। ਇਸ ਸਕੀਮ ਦਾ ਮੁੱਢਲਾ ਖਾਕਾ ਅਪ੍ਰੈਲ ਦੇ ਵਿਚ ਤਿਆਰ ਹੋਣਾ ਸ਼ੁਰੂ ਹੋ ਗਿਆ ਸੀ ਪਰ ਹੁਣ ਹਰ ਬਲਾਕ ਪੱਧਰ ਦੇ ਉੱਤੇ ਮਾਵਾਂ ਧੀਆਂ ਦੀ ਹੱਟੀ ਬੈਨਰ ਹੇਠ ਕਮਰਸ਼ੀਅਲ ਬੂਥ ਖੋਲ੍ਹਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਸਕੀਮ ਤਹਿਤ ਦੁਕਾਨਾਂ ਦੀ ਉਸਾਰੀ ਲਈ ਜਗ੍ਹਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਬਲਾਕਾਂ ਚ ਪਹਿਲਾਂ ਹੀ ਦੁਕਾਨਾਂ ਮੌਜੂਦ ਨੇ ਜਿਨ੍ਹਾਂ ਨੂੰ ਹੁਣ ਮਾਵਾਂ ਧੀਆਂ ਦੀ ਹੱਟੀ ਦਾ ਨਾਮ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਪੰਚਾਇਤ ਵਿਭਾਗ ਨੂੰ ਹੁਣ ਤੱਕ ਇਸ ਸਕੀਮ ਤਹਿਤ 130 ਬਲਾਕਾਂ ਦੇ ਵਿਚ ਸਹਿਮਤੀ ਮਿਲ ਚੁੱਕੀ ਹੈ। ਸਕੀਮ ਤਹਿਤ ਔਰਤਾਂ ਨੂੰ ਰੁਜ਼ਗਾਰ ਚਲਾਉਣ ਵਾਸਤੇ ਕਮਰਸ਼ੀਅਲ ਜਗ੍ਹਾ ਦਿੱਤੀ ਜਾਵੇਗੀ ਜਿਸ ਦਾ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਹੁਣ ਗੱਲ ਕਰਦੇ ਹਾਂ ਦਲਜੀਤ ਦੋਸਾਂਝ ਦੀ ਨਵੀਂ ਰਿਲੀਜ਼ ਹੋਈ ਫਿਲਮ ਪੰਜਾਬ 95 ਦੀ, ਜਿਸ ਨੂੰ ਨਾਮ ਬਦਲ ਕੇ ਸਤਲੁਜ ਨਾਮ ਸਿਰਲੇਖ ਹੇਠ OTT ਪਲੇਟਫਾਰਮ Z5 ਦੇ ਉੱਤੇ 3 ਜੁਲਾਈ ਨੂੰ ਰਿਲੀਜ਼ ਕੀਤਾ ਗਿਆ ਸੀ ਪਰ ਇਸ ਨੂੰ 5 ਜੁਲਾਈ ਨੂੰ ਇਸ OTT ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਹਾਲਾਂਕਿ OTT ਪਲੇਟਫਾਰਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਦੀ ਇਕ ਅਰਜ਼ੀ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਹਟਾਉਣਾ ਪਿਆ। ਪਹਿਲਾਂ ਦਲਜੀਤ ਦੋਸਾਂਝ ਖਦਸ਼ਾ ਪ੍ਰਗਟ ਕਰ ਚੁੱਕੇ ਨੇ ਕਿ ਇਸ ਫਿਲਮ ਨੂੰ ਹਟਾ ਦਿੱਤਾ ਜਾਏਗਾ। ਹਾਲਾਂਕਿ ਇਸ ਫਿਲਮ ਨੂੰ ਕਿਉਂ ਹਟਾਇਆ ਗਿਆ ਔਰ ਇਸ ਦੇ ਲਈ ਕੀ OTT ਪਲੇਟਫਾਰਮ Z5 ਕੋਈ ਚਾਰਾਜੋਈ ਕਰੇਗਾ ਇਸ ਬਾਰੇ ਅਜੇ ਕੋਈ ਪੁਖਤਾ ਬਿਆਨ ਸਾਹਮਣੇ ਨਹੀਂ ਆਇਆ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਦੋਸਤੋ, ਅੱਜ ਕੱਲ੍ਹ ਫੁੱਟਬਾਲ ਵੀ ਆਸਟ੍ਰੇਲੀਆ ਵਿੱਚ ਵੱਖ ਵੱਖ ਭਾਈਚਾਰਿਆਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਅਤੇ ਇਸੇ ਕੰਮ ਵਿੱਚ ਹਿੱਸਾ ਪਾ ਰਹੇ ਨੇ ਜੀ ਪੰਜਾਬੀ ਮੂਲ ਦੇ ਸੈਟ ਸੰਘੇੜਾ। ਉਹ ਕਿੱਦਾਂ, ਆਓ ਜਾਣਦੇ ਹਾਂ।
SBS ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਕੁਝ ਲੋਕ ਫੁੱਟਬਾਲ ਨੂੰ ਸਿਰਫ਼ ਇੱਕ ਖੇਡ ਸਮਝਦੇ ਹਨ ਪਰ ਕੁਝ ਲਈ ਇਹ ਲੋਕਾਂ ਨੂੰ ਜੋੜਨ ਦਾ ਜ਼ਰੀਆ ਬਣ ਜਾਂਦਾ ਹੈ। ਸਤਿੰਦਰ ਸੰਘੇੜਾ ਉਹਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਫੁੱਟਬਾਲ ਰਾਹੀਂ ਸਿਰਫ਼ ਖਿਡਾਰੀ ਨਹੀਂ ਸਗੋਂ ਇੱਕ ਮਜ਼ਬੂਤ ਕਮਿਊਨਿਟੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ। 1970 ਦੇ ਦਹਾਕੇ ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਸਤਿੰਦਰ ਸੰਘੇੜਾ ਨੇ ਗਰਾਊਂਡ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ, ਇੱਕ ਐਸਾ ਸਫ਼ਰ ਜੋ ਅੱਜ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਛੂਹ ਚੁੱਕਾ ਹੈ। ਇੱਕ ਗ੍ਰਾਸਰੂਟ ਕੋਚ ਵਜੋਂ ਉਨ੍ਹਾਂ ਨੇ ਸਾਲਾਂ ਤੱਕ ਨੌਜਵਾਨ ਖਿਡਾਰੀਆਂ ਨੂੰ ਸਿਰਫ ਖੇਡ ਹੀ ਨਹੀਂ ਸਗੋਂ ਅਨੁਸ਼ਾਸਨ, ਟੀਮ ਵਰਕ ਅਤੇ ਆਪਣੀ ਪਛਾਣ ਤੇ ਮਾਣ ਕਰਨਾ ਵੀ ਸਿਖਾਇਆ ਹੈ। ਉਨ੍ਹਾਂ ਦਾ ਫੁੱਟਬਾਲ ਲਈ ਇਹ ਜਨੂੰਨ ਅੱਗੇ ਵੀ ਜਾਰੀ ਹੈ ਅਤੇ ਉਨ੍ਹਾਂ ਦੇ ਪੁੱਤਰ ਜਹਾਨ ਸੰਘੇੜਾ ਅੱਜ ਇੰਗਲੈਂਡ ਵਿੱਚ ਫੁੱਟਬਾਲ ਖੇਡ ਰਹੇ ਹਨ ਜਦਕਿ ਧੀ ਵੀ ਇਸੇ ਦਿਸ਼ਾ 'ਚ ਅੱਗੇ ਵਧ ਰਹੀ ਹੈ। ਸਤਿੰਦਰ ਸੰਘੇੜਾ ਇਸ ਵੇਲੇ ਸਾਡੇ ਨਾਲ ਮੌਜੂਦ ਹਨ, ਬਹੁਤ ਬਹੁਤ ਸਵਾਗਤ ਹੈ ਸਤਿੰਦਰ ਜੀ ਤੁਹਾਡਾ SBS ਪੰਜਾਬੀ ਤੇ।
ਸਤਿ ਸ਼੍ਰੀ ਅਕਾਲ ਤੁਹਾਨੂੰ ਭਾਜੀ, ਐਂਡ ਸਤਿ ਸ਼੍ਰੀ ਅਕਾਲ ਸਾਰੀ ਸੰਗਤ ਨੂੰ ਜਿਹੜੇ ਤੁਹਾਡਾ ਪ੍ਰੋਗਰਾਮ ਹੈ ਇਸ ਪੰਜਾਬੀ ਦਾ ਸੁਣਦੇ ਆ।
ਸਤਿੰਦਰ ਜੀ, ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਦੱਸੋ ਵੀ ਕਦੋਂ ਤੁਹਾਡਾ ਆਸਟ੍ਰੇਲੀਆ ਆਉਣਾ ਹੋਇਆ ਤੇ ਫੁੱਟਬਾਲ ਨਾਲ ਪਿਆਰ ਕਿਵੇਂ, ਕਦੋਂ, ਕਿੱਥੇ ਸ਼ੁਰੂ ਹੋਇਆ ਤੇ ਕਿੱਦਾਂ ਅੱਗੇ ਵਧਿਆ?
ਹਾਂਜੀ, ਅਸੀਂ ਆਏ ਸੀਗੇ ਆਸਟ੍ਰੇਲੀਆ ਦੇ ਬੈਚ 1978 ਦੇ ਬੈਚ 79 ਮੇਰਾ ਡੈਡੀ ਪਹਿਲਾਂ ਹੀ ਆ ਚੁੱਕਾ ਸੀਗਾ ਆਸਟ੍ਰੇਲੀਆ ਦੇ ਬੈਚ, ਐਂਡ ਮੇਨ ਮਮ ਵੀ ਅਸੀਂ ਬਾਅਦ 'ਚ ਆਏ ਸੀਗੇ 78 ਦੇ ਬੈਚ ਆਏ ਸੀ। ਮੈਂ ਪੰਜਾਬ ਦਾ ਬੋਨ ਆ, 75 ਦੇ ਬੈਚ ਮੇਰਾ ਹੋਇਆ ਸੀਗਾ ਬੋਨ, ਐਂਡ 78 ਦੇ ਬੈਚ ਅਸੀਂ ਇੱਥੇ ਕੁਈਨਸਲੈਂਡ ਆ ਗਏ ਸੀਗੇ ਕੇਨਸ ਦੇ ਬੈਚ। ਫੁੱਟਬਾਲ ਦੇ ਨਾਲ ਪਿਆਰ ਤਾਂ ਇੱਥੇ ਹੀ ਵਧੀਆ ਆ, ਤਾਂ ਫੁੱਟਬਾਲ ਜਾਣੀ ਕਿ ਜਦੋਂ ਮੇਰੀ ਨਜ਼ਰ 'ਚ ਆਇਆ ਸੀਗਾ ਇਹ ਭਾਜੀ 84 ਦੇ ਬੈਚ ਆਇਆ ਸੀ। 1984 ਦੇ ਬੈਚ ਮੈਂ ਚੌਥੀ ਕਲਾਸ ਦੇ ਬੈਚ ਸੀਗਾ, ਅਲਟੋਨਾ ਮੇਡੋਜ਼ ਪ੍ਰਾਇਮਰੀ ਸਕੂਲ ਅਸੀਂ ਹੁੰਦੇ ਸੀਗੇ, ਤਾਂ ਉਸ ਸਾਲ ਫਰਾਂਸ ਦੇ ਬੈਚ ਸ਼ਾਇਦ ਯੂਰੋਪੀਅਨ ਚੈਂਪੀਅਨਸ਼ਿਪਸ ਹੋਈਆਂ ਸੀਗੀਆਂ ਪਹਿਲੀ ਵਾਰ
ਜੀ,
ਤਾਂ ਉਹ ਟੂਰਨਾਮੈਂਟ ਯੂਰਪ ਦੀ ਖਾਸ ਟੂਰਨਾਮੈਂਟ ਸੀਗੀ, ਸਾਰੇ ਨੇਸ਼ਨ ਉਹਦੇ ਲਈ ਕੁਆਲੀਫਾਈ ਕਰਕੇ ਖੇਡਦੇ ਸੀ, ਤਾਂ ਫਰਾਂਸ ਦੇ ਬੈਚ ਹੋਈਆਂ ਸੀ ਤਾਂ ਬਹੁਤ ਖੂਬ ਹੋਈਆਂ ਸੀ। ਤਾਂ ਉਸ ਤੋਂ ਬਾਅਦ ਸਕੂਲੇ ਬੱਚੇ ਨਾ ਲੈਣ ਨਾ ਪਏ ਸੀਗੇ, ਉਦੋਂ ਹੈ ਨਾ ਜੋਸ਼ ਅੱਖ ਜੀ ਖੁੱਲੀ ਸੀ ਫੁੱਟਬਾਲ ਵੱਲ ਨੂੰ, ਤਾਂ ਖੇਡ ਵੱਲ ਨੂੰ ਇੱਥੋਂ ਫੁੱਟਬਾਲ ਦਾ ਸਾਨੂੰ ਪਿਆਰ ਸ਼ੁਰੂ ਹੋਇਆ ਸੀ।
ਤੇ ਫਿਰ ਇਹ ਸਫ਼ਰ ਕਿਵੇਂ ਅੱਗੇ ਵੱਧਦਾ ਗਿਆ, ਤੁਸੀਂ ਸਪੈਸ਼ਲੀ ਇਹਦੇ ਵਾਸਤੇ ਟ੍ਰੇਨਿੰਗ ਸ਼ੁਰੂ ਕੀਤੀ, ਕਿਸ ਤਰ੍ਹਾਂ ਇਸ ਵੱਲ ਤੁਹਾਡਾ ਸ਼ੌਂਕ ਵੱਧਦਾ ਗਿਆ?
ਸ਼ੌਂਕ ਭਾਜੀ ਬੱਚਿਆਂ ਨੂੰ ਤਾਂ ਖੇਡ ਦੇ ਨਾਲ ਹੀ ਹੁੰਦਾ ਆ। ਤੁਸੀਂ ਦੇਖਿਆ ਯਾਰ ਸਾਰੇ ਬੱਚੇ ਅੱਜ ਕੱਲ੍ਹ ਤਾਂ ਮਾਰਕੀਟਿੰਗ ਦੇ ਵਿੱਚ ਬਹੁਤ ਅੱਗੇ ਵੱਧ ਗਈ ਆ, ਪਰ ਉਸ ਦਿਨਾਂ ਦੇ ਵਿੱਚ ਇਹੀ ਹੁੰਦਾ ਸੀ ਕਿ ਸਕੂਲੇ ਵੀ ਖੇਡਣ ਵਾਸਤੇ ਹੀ ਚਾਹੀਦਾ ਸੀਗਾ, ਪੜ੍ਹਨ ਲਈ ਤਾਂ ਦਿਮਾਗ ਹੈ ਉਹ ਤਾਂ ਰਿਣਕ ਦੇਣਾ ਪੈਂਦਾ ਸੀ, ਪਰ ਖੇਡ ਨੂੰ ਦਿਮਾਗ ਨਹੀਂ ਸੀ ਦੇਣਾ ਪੈਂਦਾ
ਜੀ ਬਿਲਕੁਲ,
ਐਂਡ ਜਿਹੜੀ ਚੀਜ਼ ਨੂੰ ਦਿਮਾਗ ਨਹੀਂ ਦੇਣਾ ਪੈਂਦਾ ਉਹ ਬੰਦਿਆਂ ਨੂੰ ਬੱਚਿਆਂ ਨੂੰ ਕੰਫਰਟੇਬਲ ਲੱਗਦੀ ਆ, ਤਾਂ ਉਹ ਸੋਸ਼ਲ ਸਪੇਸ ਵੀ ਬਣ ਜਾਂਦਾ ਆ ਡਿਵੈਲਪਮੈਂਟ ਵਾਸਤੇ, ਤਾਂ ਉਹ ਚੀਜ਼ ਸਾਡੇ ਉਸ ਟਾਈਮ ਬੱਚਿਆਂ ਵਾਸਤੇ ਬਹੁਤ ਵਧੀਆ ਰਹੀ ਸੀਗੀ, ਕਰਕੇ ਅਸੀਂ ਖੇਡ ਦੇ ਵਿੱਚ ਫੁੱਟਬਾਲ ਖੇਡੇ, ਕ੍ਰਿਕਟ ਖੇਡੇ ਵਗੈਰਾ ਵਗੈਰਾ ਜੋ ਵੀ ਬਾਕੀ ਬੱਚੇ ਚਾਹੁੰਦੇ ਸੀ, ਤਾਂ ਅਸੀਂ ਉੱਥੋਂ ਖੇਡਦੇ ਆਏ ਹਾਂ, ਤਾਂ ਖੇਡ ਦੇ ਵਿੱਚ ਸਾਨੂੰ ਅੱਛਾ ਲੱਗਾ ਇਹ ਸਪੋਰਟ ਦੇ ਵਿੱਚ ਕਿ ਲੋਕ ਮਿਲਦੇ ਸੀ, ਹੋਰ ਬੱਚੇ ਮਿਲਦੇ ਸੀ ਮੈਨੂੰ, ਤਾਂ ਹੋਰ ਕਮਿਊਨਿਟੀਆਂ ਦੇ ਬੱਚੇ ਮਿਲਦੇ ਸੀਗੇ, ਤਿਆਰੀ ਦੋਸਤੀ ਬਣਦੀ ਸੀ
ਜੀ। ਤੇ ਅੱਗੇ ਫਿਰ ਇਹ ਕਿੱਦਾਂ ਸਫ਼ਰ ਵੱਧਦਾ ਰਿਹਾ, ਕਿਉਂਕਿ ਤੁਸੀਂ ਇੱਕ ਕੋਚ ਦੇ ਤੌਰ 'ਤੇ ਵੀ ਕੰਮ ਕੀਤਾ ਹੈ, ਫੁੱਟਬਾਲ ਐਸੋਸੀਏਸ਼ਨਸ ਨਾਲ ਵੀ ਜੁੜੇ ਹੋਏ ਹੋ, ਉਹਨਾਂ ਗੱਲਾਂ 'ਤੇ ਵੀ ਆਵਾਂਗੇ, ਪਰ ਉੱਥੋਂ ਤੱਕ ਦਾ ਸਫ਼ਰ ਕਿਵੇਂ ਰਿਹਾ ਅਤੇ ਕਿਵੇਂ ਫਿਰ ਅੱਗੇ ਐਡਮਿਨਿਸਟ੍ਰੇਸ਼ਨ ਵਾਲੇ ਪਾਸੇ ਤੁਸੀਂ ਗਏ? ਇਹਦੇ
ਮੈਨੂੰ ਕੋਚਿੰਗ ਦਾ ਸ਼ੌਂਕ ਜ਼ਿਆਦਾ ਪੈ ਗਿਆ ਜਦੋਂ ਆਪਣੇ ਬੱਚੇ ਹੋ ਗਿਆ, ਜਦੋਂ ਜਹਾਨ ਆਇਆ ਸੀ ਮੇਰਾ ਬੇਟਾ, ਉਹਦੇ ਮੈਂ ਸੋਚਿਆ ਸੀ ਕਿ ਕਿਸੇ ਪਾਸੇ ਲਾਉਂਗੇ ਖੇਡ ਦੇ ਵਿੱਚ, ਐਂਡ ਉਹਦੀ ਡਿਵੈਲਪਮੈਂਟ ਵਾਸਤੇ ਮੈਂ ਆਪਣਾ ਸ਼ੌਂਕ ਹੋਰ ਵਧਾ ਲਿਆ। ਕੋਚਿੰਗ ਤਾਂ ਪਹਿਲਾਂ ਵੀ ਕਰਦਾ ਸੀ ਪਰ ਉਹਦੀ ਡਿਵੈਲਪਮੈਂਟ ਵਾਸਤੇ ਮੈਂ ਆਪਣਾ ਸ਼ੌਂਕ ਹੋਰ ਵਧਾਇਆ, ਤਾਂ ਜੋ ਮੈਨੂੰ ਲੱਗਾ ਕਿ ਇਸ ਬੱਚੇ ਨੂੰ ਲੋੜ ਪਊਗੀ ਅੱਗੇ, ਮੈਂ ਉਹ ਸਿੱਖਦਾ ਗਿਆ
ਜੀ।
ਉੱਤੋਂ ਉਹਨੂੰ ਜੋ ਮੈਂ ਸਿਖਾ ਰਿਹਾ ਸੀ ਪਰ ਮੈਂ ਪਿੱਛੇ ਪਿੱਛੇ ਉਹ ਤੋਂ ਅੱਗੇ ਹੋਰ ਚੀਜ਼ਾਂ ਸਿੱਖ ਰਿਹਾ ਸੀ, ਕਿ ਮੈਨੂੰ ਪਤਾ ਸੀ ਕਿ ਮੈਂ ਹੋਰ ਕੋੜਾਂ ਰਾਸਤੇ ਲੱਭ ਰਿਹਾ ਸੀ ਕਿ ਸਾਡੇ ਬੱਚਿਆਂ ਵਾਸਤੇ ਇਹਨਾਂ ਨੂੰ ਕਿਹੜੇ ਤਰੀਕੇ ਕਿਹੜੇ ਖੇਡ ਤਾਂ ਕਿਹੜੀਆਂ ਚੀਜ਼ਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਹੈ ਇਸ ਗੇਮ ਦੇ ਵਿੱਚ, ਮੈਂ ਉਹ ਅੱਗੇ ਸਿੱਖਦਾ ਰਿਹਾ ਕੋਚਿੰਗ ਤੋਂ ਲੈ ਕੇ, ਫਿਰ ਅਸੀਂ ਬੈਕਐਂਡ 'ਤੇ ਦੇਖਣਾ ਪਏ ਕਿ ਏਜੰਟ ਕੀ ਕਰਦੇ ਆ, ਕਿਹੜੇ ਤਰੀਕੇ ਨਾਲ ਇਹ ਕੋਚ ਜਾਂ ਡਾਇਰੈਕਟਰ ਰਿਕਰੂਟ ਕਰਦੇ ਆ ਬੱਚਿਆਂ ਨੂੰ ਅੱਗੇ, ਇਹਨਾਂ ਦਾ ਪਾਥਵੇ ਕੀ ਆ, ਇਹ ਚੀਜ਼ਾਂ ਮੈਂ ਦੇਖਦਾ ਰਿਹਾ, ਤਾਂ ਇਸ ਚੀਜ਼ਾਂ ਕਰਕੇ ਮੈਂ ਵੀ ਅੱਗੇ ਵੱਧ ਗਿਆ, ਐਂਡ ਉੱਥੋਂ ਗੱਡੀ ਅੱਗੇ ਚੱਲਦੀ ਰਹੀ।
ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੂੰਗਾ ਕਿ ਤੁਸੀਂ ਕਮਿਊਨਿਟੀ ਨੂੰ ਵੀ ਕਾਫੀ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਖਾਸ ਕਰ ਫੁੱਟਬਾਲ ਦੇ ਜ਼ਰੀਏ ਜਾਂ ਕਲੱਬਸ ਦੇ ਜ਼ਰੀਏ, ਉਹਦੇ ਬਾਰੇ ਥੋੜਾ ਦੱਸੋ ਸਾਨੂੰ।
ਆਪਣਾ ਗੁਰਦੁਆਰੇ ਦੇ ਨਾਲ ਕਨੈਕਟਡ ਸੀਗੇ, ਤਾਂ ਗੁਰਦੁਆਰੇ ਦੇ ਵਿੱਚ ਸਿੱਖਿਆ ਬਹੁਤ ਕੁਛ ਬੱਚਿਆਂ ਦੇ ਨਾਲ ਡਿਵੈਲਪਮੈਂਟ ਵਾਸਤੇ, ਸੋ ਜਿਹੜੇ ਕਲੱਬਾਂ ਵਾਸਤੇ ਕਮਿਊਨਿਟੀ ਵਾਸਤੇ ਅਸੀਂ ਕਰ ਰਹੇ ਹਾਂ, ਅਸੀਂ ਇਸ ਕਰਕੇ ਸਿੱਖਿਆ ਕਿ ਸਾਰਿਆਂ ਨੂੰ ਇਕੱਠੇ ਰੱਖੀਏ, ਆਪਣੀ ਕਮਿਊਨਿਟੀ ਨੂੰ ਵਧਾਈਏ, ਆਪਣੇ ਬੱਚਿਆਂ ਨੂੰ ਵਧਾਈਏ, ਇਹਨਾਂ ਨੂੰ ਕੁਛ ਸਿਖਾਈਏ, ਆਪਣਾ ਧਰਮ ਸਿਖਾਈਏ, ਆਪਣੀ ਬੋਲੀ ਸਿਖਾ ਲਈਏ, ਤਾਂ ਖੇਡ ਵੀ ਸਿਖਾਈਏ, ਤਾਂ ਇਸ ਚੀਜ਼ਾਂ ਦੇ ਪਿਆਰ ਦੇ ਵਿੱਚ ਤਾਂ ਦਿਮਾਗ 'ਚ ਇਹ ਚੀਜ਼ਾਂ ਰਹਿਣ ਦੇ ਨਾਲ ਮੈਂ ਫੁੱਟਬਾਲ ਵਾਲਾ ਪਾਸਾ ਮੈਂ ਵੀ ਚਲੋ ਮੈਨੂੰ ਵੀ ਚੰਗਾ ਲੱਗਾ, ਤਾਂ ਮੈਂ ਫੁੱਟਬਾਲ ਦੇ ਵਿੱਚ ਕੋਸ਼ਿਸ਼ ਕੀਤੀ ਕਮਿਊਨਿਟੀ ਨੂੰ ਇਕੱਠੇ ਰੱਖਣ ਦੀ। ਤਾਂ ਗਾਹਾਂ ਜਿਹੜੇ ਬੱਚੇ ਆਉਂਦੇ ਸੀ, ਨਵੇਂ ਬੱਚੇ ਆਉਂਦੇ ਸੀ, ਛੋਟੇ ਬੱਚੇ ਆਉਂਦੇ ਸੀ, ਉਹਨਾਂ ਨੂੰ ਆਪਾਂ ਪਿਆਰ ਦੇ ਨਾਲ ਬੈਚ ਲਿਆਂਦਾ, ਉਹਨਾਂ ਦੇ ਫੈਮਲੀਆਂ ਨੂੰ ਬੈਚ ਕੋਸ਼ਿਸ਼ ਕੀਤੀ ਲਿਆਉਣ ਦੀ, ਐਂਡ ਇਸ ਤਰੀਕੇ ਦੇ ਨਾਲ ਅਸੀਂ ਸੋਚਿਆ ਕਿ ਫੁੱਟਬਾਲ ਤਾਂ ਕਮਿਊਨਿਟੀ ਹੈਂਡ ਇਨ ਹੈਂਡ, ਤੁਹਾਨੂੰ ਪਤਾ ਹੀ ਆ ਕਿ ਬਹੁਤ ਚੰਗੀ ਚੀਜ਼ ਆ ਡਿਵੈਲਪਮੈਂਟ ਵਾਸਤੇ।
ਜੀ ਤੇ ਕਿੰਨਾ ਕੁ ਤੁਹਾਨੂੰ ਕਮਿਊਨਿਟੀ ਤੋਂ ਸਪੋਰਟ ਮਿਲਿਆ ਜਾਂ ਕਿੰਨਾ ਚੈਲੰਜਿੰਗ ਸੀ ਬੱਚਿਆਂ ਨੂੰ ਫੁੱਟਬਾਲ ਵੱਲ ਲੈ ਕੇ ਆਉਣਾ, ਖਾਸ ਕਰ ਅੱਜ ਦੀ ਤਰੀਕ 'ਚ ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਕ੍ਰਿਕਟ ਦੀ ਗੱਲ ਕਰਦੇ ਆ, ਕਬੱਡੀ ਦੀ ਕਰਦੇ ਆ, ਪਰ ਫੁੱਟਬਾਲ ਦੀ ਬਹੁਤ ਜ਼ਿਆਦਾ ਪੰਜਾਬੀਆਂ 'ਚ ਉਸ ਤਰੀਕੇ ਨਾਲ ਗੱਲ ਨਹੀਂ ਹੁੰਦੀ?
ਦੇਖਿਆ ਜਾਵੇ ਤਾਂ ਇਸ ਟਾਈਮ ਫੁੱਟਬਾਲ ਆਪਣੇ ਕਮਿਊਨਿਟੀ ਦੇ ਵਿੱਚ, ਪੰਜਾਬੀ ਇੰਡੀਅਨ ਕਮਿਊਨਿਟੀ ਦੇ ਵਿੱਚ ਵੀ, ਪੰਜਾਬੀ ਸਪੈਸ਼ਲੀ ਕਰਕੇ ਕ੍ਰਿਕਟ ਵੀ ਬਹੁਤ ਵੱਡੀ ਗੇਮ ਆ ਤੁਸੀਂ ਦੇਖਿਆ, ਪਰ ਫੁੱਟਬਾਲ ਜੋ ਹੈ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਮੇਨਲੀ ਬਹੁਤ ਵੱਡੀ ਗੇਮ ਆ, ਨੰਬਰ ਵਨ ਗੇਮ ਇਹੀ ਚੱਲਦੀ ਹੈ ਐਟ ਦ ਮੋਮੈਂਟ। ਸਾਰੇ ਜਿਹੜੇ ਨੈਕਸਟ ਜਨਰੇਸ਼ਨ ਵਾਲੇ ਵੀ ਆ, ਫੈਮਲੀਆਂ ਆ, ਪੇਰੈਂਟਸ ਆ, ਉਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਆ ਹੁਣ ਫੁੱਟਬਾਲ ਹੀ ਖੇਡਣ। ਐਂਡ ਤੁਸੀਂ ਦੇਖਿਆ ਹੀ ਆ ਬਹੁਤ ਚੈਲੰਜਸ ਆ ਦੂਸਰੀਆਂ ਸਪੋਰਟਾਂ ਦੇ ਵਿੱਚ ਵੀ ਹੋ ਰਹੇ, ਐਂਡ ਆਪਣੀ ਬਾਲਾ ਹੀ ਚੈਲੰਜ ਨਹੀਂ ਹੋਏ ਫੁੱਟਬਾਲ ਦੇ ਵਿੱਚ। ਬਹੁਤ ਲੋਕ ਚਾਹੁੰਦੇ ਆ ਕਿ ਆਪਣੇ ਬੱਚੇ ਖੇਡਣ, ਸਾਰੇ ਚਾਹੁੰਦੇ ਆ ਕਿ ਬੱਚੇ ਖੇਡਣ, ਟਾਈਮ ਨਹੀਂ ਹੁੰਦਾ, ਬਟ ਸ਼ੌਂਕ ਸਾਰਿਆਂ ਪੇਰੈਂਟਸ ਨੂੰ ਅਸਲ ਚੈਲੰਜਸ ਜਾਣੀ ਕਿ ਇਹੀ ਹੁੰਦੇ ਆ, ਕਮਿਟਮੈਂਟਸ ਹੁੰਦੀਆਂ ਹੈ ਨਾ ਪੇਰੈਂਟਸ ਦੀਆਂ, ਐਂਡ ਉਹ ਕਮਿਟਮੈਂਟਸ ਆਪਾਂ ਦੇਖਿਆ ਹੈ ਕਿ ਆਪਣੇ ਜਨਰੇਸ਼ਨ ਜਿਹੜੇ ਹੁਣ ਨਵੇਂ ਆਏ ਆ, ਤਾਂ ਤੁਸੀਂ ਪੁੱਛ ਰਹੇ ਸੀ ਕਿ ਉਹਨਾਂ ਦੀ ਪ੍ਰਾਇਓਰਿਟੀ ਕਈ ਵਾਰੀ ਹੁੰਦੀ ਆ ਕਿ ਉਹਨੇ ਆਪਣੇ ਆਪ ਨੂੰ ਅਸਟੈਬਲਿਸ਼ ਕਰਨਾ ਹੁੰਦਾ, ਉਹਨਾਂ ਦਾ ਕੰਮ ਹੁੰਦਾ ਆ, ਤਾਂ ਉਹ ਕੰਮ ਦੇ ਨਾਲ ਜੁੜੇ ਵੀ ਹੁੰਦੇ ਆ, ਤਾਂ ਉਹਨਾਂ ਕੋਲ ਨਹੀਂ ਵਕਤ ਨਿਕਲਦਾ, ਪਰ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਧਿਆਨ ਦੇ ਰਹੇ ਹਨ। ਬਹੁਤ ਲੋਕ ਬਹੁਤ ਦੂਰ ਤੱਕ ਜਾ ਰਹੇ ਆਪਣੇ ਬੱਚਿਆਂ ਦੀ ਡਿਵੈਲਪਮੈਂਟ ਵਾਸਤੇ, ਖੁਸ਼ੀ ਵਾਸਤੇ, ਔਰ ਫੁੱਟਬਾਲ ਨੂੰ ਪ੍ਰੋਗਰੈਸ ਕਰਨ ਵਾਸਤੇ, ਐਂਡ ਫੁੱਟਬਾਲ ਬਹੁਤ ਪ੍ਰੋਗਰੈਸ ਹੋ ਰਿਹਾ ਆ, ਐਂਡ ਸਿੱਖ ਗੇਮਸ ਦੇ ਵਿੱਚ ਨੰਬਰ ਵਨ ਸਪੋਰਟ ਆ।
ਹੁਣ ਗੱਲ ਜਹਾਨ ਦੀ ਵੀ ਕਰ ਲੈਂਦੇ ਹਾਂ, ਤੁਹਾਡਾ ਬੇਟਾ ਜਹਾਨ ਇਸ ਵੇਲੇ ਉਹ ਇੰਗਲੈਂਡ 'ਚ ਕਿਸੇ ਸੌਕਰ ਕਲੱਬ ਦੇ ਨਾਲ ਖੇਡ ਰਿਹਾ, ਥੋੜ੍ਹਾ ਉਹਦੇ ਬਾਰੇ ਦੱਸੋਗੇ?
ਜਹਾਨ ਐਕਚੁਅਲੀ ਉਹ ਇੰਗਲੈਂਡ ਦੇ ਵਿੱਚ ਆ, ਐਂਡ ਉਹਨੂੰ ਅਸੀਂ ਜੂਨ ਜੁਲਾਈ ਦੇ ਵਿੱਚ ਸਾਨੂੰ ਫੋਨ ਆ ਗਿਆ ਸੀਗਾ ਉੱਥੋਂ ਕੁਦਰਤੀ, ਹੈ ਨਾ, ਉਹ ਕਹਿੰਦੇ ਹੁੰਦੇ ਆ ਕਈ ਵਾਰੀ ਸਾਇੰਸ ਹੁੰਦੇ ਆ ਤਾਂ ਜਿਹੜੀ ਚੀਜ਼ ਤੁਸੀਂ ਬਿਲੀਵ ਕਰਦੇ ਹੋ ਜਾਂਦੀ ਆ, ਤਾਂ ਸਾਨੂੰ ਫੋਨ ਆਇਆ ਉੱਧਰੋਂ, ਤਾਂ ਅਸੀਂ ਕੱਲ੍ਹ ਛੇਤੀ ਛੇਤੀ ਇੰਗਲੈਂਡ ਚਲ ਗਏ, ਤਾਂ ਉੱਥੇ ਉਹਦੇ ਟਰਾਇਲਸ ਸੀਗੇ ਅਕੈਡਮੀ ਦੇ ਨਾਲ, ਉਹ ਇਸ ਵੇਲੇ ਸ਼ੈਫੀਲਡ ਇੰਗਲੈਂਡ ਦੇ ਵਿੱਚ, ਸ਼ੈਫੀਲਡ ਦੇ ਵਿੱਚ ਫੁੱਟਬਾਲ ਖੇਡਦਾ।
ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਹਨਾਂ ਦੀ ਇਸ ਪ੍ਰਾਪਤੀ ਦੇ ਵਾਸਤੇ। ਕਿਹੜੀਆਂ ਐਸੀਆਂ ਗੱਲਾਂ ਤੁਹਾਨੂੰ ਨਜ਼ਰ ਆਈਆਂ ਜਹਾਨ 'ਚ ਜਿਹੜੀਆਂ ਤੁਸੀਂ ਬਾਕੀ ਪੇਰੈਂਟਸ ਨੂੰ ਵੀ ਕਹਿਣਾ ਚਾਹੋਗੇ ਕਿ ਅਗਰ ਇਹ ਕਿਸੇ ਬੱਚੇ ਦੇ ਵਿੱਚ ਹੈ ਤਾਂ ਉਹਨਾਂ ਨੂੰ ਜ਼ਰੂਰ ਅੱਗੇ ਵਧਾਓ, ਉਹਨਾਂ ਦਾ ਹੌਸਲਾ ਵਧਾਓ?
ਆਈ ਥਿੰਕ ਮੈਨੂੰ ਲੱਗਦਾ ਉਹ ਮੇਤੇ ਤਾਂ ਗਿਆ ਨਹੀਂਗਾ, ਡੈਫੀਨੇਟਲੀ ਉਹ ਬਹੁਤ ਫੋਕਸਡ ਸੀਗਾ, ਉਹ ਉਹਨੂੰ ਇੱਕ ਚੀਜ਼ ਜੋ ਤੁਸੀਂ ਕਹਿ ਦਿੰਦੇ ਸੀ ਉਹ ਕਰ ਦਿੰਦਾ ਸੀਗਾ। ਸੋ ਉਹ ਚੀਜ਼ਾਂ ਛੋਟੇ ਹੁੰਦੇ ਜਿਹੜਾ ਬੱਚਾ ਤੁਸੀਂ ਜਿਹਨੂੰ ਕੁਛ ਕਹਿੰਦੇ ਆ ਤਾਂ ਉਹ ਕਰ ਦਿੰਦਾ ਆ, ਤਾਂ ਜਦੋਂ ਉਹਨੂੰ ਕਹਿੰਦੇ ਆ ਰੀਨਕੋ ਨੂੰ ਉਹ ਹੋਰ ਤਰੀਕੇ ਨਾਲ ਕਰ, ਤਾਂ ਉਹ ਵੀ ਉਹ ਕੋਸ਼ਿਸ਼ ਕਰਦਾ ਸੀ ਕਰਨ ਦੀ, ਆਪਣੇ ਬੈਸਟ ਦਿੰਦਾ ਸੀਗਾ। ਮੈਂ ਫਿਰ ਉੱਥੋਂ ਪਤਾ ਲੱਗ ਜਾਂਦਾ ਕਿ ਬੱਚਾ ਕੋਚਬਲ ਆ, ਆਪਾਂ ਇਹ ਕਹਿੰਦੇ ਹੁੰਦੇ ਆ ਅੰਗਰੇਜ਼ੀ ਕੋਚਬਲ, ਜਾਣੀ ਕਿ ਇਹਨੂੰ ਤੁਸੀਂ ਇਹਨੂੰ ਸਿਖਾ ਸਕਦੇ ਆ, ਇਹ ਸਿੱਖਣਾ ਚਾਹੁੰਦਾ ਸੀਗਾ ਐਂਡ ਗੱਲ ਵੀ ਸੁਣਦਾ ਸੀਗਾ। ਸੋ ਉਸ ਚੀਜ਼ ਤੋਂ ਇਹਦੀ ਖੂਬਸੂਰਤੀ ਇਹ ਸੀ ਇਸ ਬੱਚੇ ਦੀ ਕਿ ਇਹ ਕੋਚਬਲ ਸੀਗਾ ਤਾਂ ਇਹ ਸਿੱਖਣ ਨੂੰ ਤਿਆਰ ਸੀਗਾ, ਤਾਂ ਕਦੀ ਵੀ ਕੋਈ ਚੀਜ਼ ਦੀ ਇਤਰਾਜ਼ ਨਹੀਂ ਸੀ ਕਰਦਾ, ਤਾਂ ਇਹਨੂੰ ਬਸ ਇਹੀ ਸੀ ਜੋ ਤੁਸੀਂ ਇਹਨੂੰ ਕਹਿ ਦਿੰਦੇ ਸੀ ਉਹ ਕਰ ਦਿੰਦਾ। ਉਹ ਚੀਜ਼ ਜ਼ਰੂਰੀ ਹੁੰਦੀ ਆ ਮੇਰੇ ਖਿਆਲ ਦੇ ਨਾਲ ਬੱਚੇ ਦੇ ਵਿੱਚ, ਟੈਕਨੀਕਲ ਅਬਿਲਿਟੀ ਨਾਲੋਂ, ਟੈਕਨੀਕਲ ਅਬਿਲਿਟੀ ਵੀ ਬਹੁਤ ਹੀ ਜ਼ਰੂਰੀ ਆ ਕਿ ਬੱਚਾ ਦੌੜ ਲਵੇ ਤਾਂ ਦੌੜ ਭੱਜ ਵੀ ਹੋਣੀ ਚਾਹੀਦੀ ਆ, ਤਾਂ ਫਿਜ਼ੀਕਲ ਅਬਿਲਿਟੀ, ਪਰ ਜਿਹੜੀ ਟੈਕਨੀਕਲ ਅਬਿਲਿਟੀ ਉਹਦੇ ਗੇਂਦ ਦੇ ਨਾਲ ਵੀ ਉਹ ਵਧੀਆ ਖੇਡਦਾ ਸੀਗਾ, ਉਹਦੇ ਜਦੋਂ ਪੈਰ ਪੂਰ ਚੱਲਦੇ ਸੀ ਉਹ ਫਲੂਐਂਟਲੀ ਚੱਲਦੇ ਸੀਗੇ, ਸੋ ਉਹ ਮੈਂ ਫਿਰ ਦੇਖ ਲਿਆ ਸੀ ਕਿ ਇਹ ਇਸ ਇਹਨੂੰ ਇਸ ਹੀ ਰਸਤੇ ਚਲਾਈ ਰੱਖੀਏ ਤਾਂ ਇੱਕ ਸਪੋਰਟ ਦੇ ਵਿੱਚ ਹੀ ਪਾਈ ਰੱਖੀਏ ਤਾਂ ਇਹ ਕਾਮਯਾਬ ਰਹੂਗਾ, ਉਹ ਆਈਡੈਂਟੀਫਾਈ ਕਰਨਾ ਅਰਲੀ ਜ਼ਰੂਰੀ ਆ। ਐਂਡ ਮੇਰੇ ਹਿਸਾਬ ਦੇ ਨਾਲ ਜਦੋਂ ਬੱਚਾ ਦੋ ਤਿੰਨ ਚਾਰ ਸਾਲਾਂ ਦਾ ਹੋ ਜਾਂਦਾ ਆ, ਉਸ ਟਾਈਮ ਭਾਵੇਂ 2-3 ਸਾਲਾਂ ਦੇ ਬੱਚੇ ਨੂੰ ਵੀ ਤੁਸੀਂ ਟੈਕਨੀਕਲ ਸਕਿੱਲਸ, ਫਿਜ਼ੀਕਲ ਸਕਿੱਲਸ ਸਿਖਾ ਸਕਦੇ ਆ, ਐਂਡ ਉਹ ਜ਼ਰੂਰੀ ਆ ਪਹਿਲਾਂ ਹੀ ਆਈਡੈਂਟੀਫਾਈ ਕਰਨਾ, ਬਿਕੋਜ਼ ਤੁਹਾਨੂੰ ਸ਼ੌਂਕ ਆ ਤੇ ਤੁਸੀਂ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਚਾਹੁੰਦੇ ਆ, ਤਾਂ ਤੁਹਾਡਾ ਬੱਚਾ ਸ਼ਾਇਦ ਕੁਛ ਬਣ ਜਾਵੇ, ਬਿਕੋਜ਼ ਉਹ ਤੁਹਾਡੀ ਵੀ ਖੁਸ਼ੀ ਆ, ਤਾਂ ਇਹ ਚੀਜ਼ਾਂ ਪਹਿਲਾਂ ਹੀ ਐਸਟੈਬਲਿਸ਼ ਕਰ ਲਓ ਤੁਸੀਂ, ਹੈ ਨਾ। ਮੰਜੇ 10-12 ਸਾਲਾਂ ਦਾ ਬੱਚਾ ਉਹ ਇਨਕ ਲੇਟ ਹੋ ਜਾਂਦਾ, ਬਹੁਤ ਲੇਟ ਹੋ ਜਾਂਦਾ, ਫਿਰ ਉਹ 5-6 ਸਾਲ ਪਿੱਛੇ ਹੀ ਪੈ ਜਾਂਦਾ ਬਾਕੀ ਬੱਚਿਆਂ ਨਾਲੋਂ।
ਜੀ ਬਿਲਕੁਲ, ਤੁਸੀਂ ਫੁੱਟਬਾਲ ਦੇ ਸ਼ੌਕੀਨ ਰਹੇ ਹੋ, ਖੁਦ ਖੇਡਦੇ ਰਹੇ ਹੋ, ਫਿਰ ਕੋਚਿੰਗ ਵੀ ਕੀਤੀ ਹੈ, ਫਿਰ ਬੇਟਾ ਵੀ ਹੁਣ ਅੱਛਾ ਕਰ ਰਿਹਾ ਸੌਕਰ ਦੇ ਫੁੱਟਬਾਲ ਦੇ ਵਿੱਚ, ਅਤੇ ਬੇਟੀ ਵੀ ਇਸੇ ਦਿਸ਼ਾ 'ਚ ਅੱਗੇ ਵੱਧ ਰਹੀ ਹੈ। ਅੱਗੇ ਤੁਹਾਡੇ ਕੀ ਪਲੈਨਸ ਨੇ, ਕੀ ਸੋਚ ਹੈ, ਕੀ ਚਾਹੁੰਦੇ ਹੋ, ਇਸੇ ਫੀਲਡ ਵਿੱਚ ਕੁਛ ਹੋਰ ਕਰਨ ਦੇ ਇਰਾਦੇ ਨੇ ਜੋ ਜ਼ਿਹਨ ਵਿੱਚ ਹੋਣ, ਜੋ ਤੁਸੀਂ ਸਾਡੇ ਸਰੋਤਿਆਂ ਨਾਲ ਵੰਡਣਾ ਚਾਹੋ?
ਆਪਾਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਇਸ ਫੀਲਡ ਦੇ ਵਿੱਚ, ਜਾਣੀ ਕਿ ਬਹੁਤ ਚੈਲੰਜਿੰਗ ਚੀਜ਼ ਭਾਜੀ, ਪਤਾ ਕੀ ਆ ਕਿ ਜਦੋਂ ਬੱਚੇ ਕੋਸ਼ਿਸ਼ ਕਰਦੇ ਆ, ਪੇਰੈਂਟਸ ਕੋਸ਼ਿਸ਼ ਕਰਦੇ ਆ, ਬਹੁਤ ਟਾਈਮ ਕੱਢਦੇ ਆ ਐਂਡ ਵੈਲਿਊ ਵੀ ਬਹੁਤ ਆ ਉਹਦੇ ਵਿੱਚ, ਜਦੋਂ ਬੱਚਾ 14-15-16 ਦਾ ਹੋ ਜਾਂਦਾ ਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਸੁਪਨੇ ਹੁੰਦੇ ਆ, ਜੋ ਉਹਨਾਂ ਦੀ ਨਜ਼ਰ ਹੁੰਦੀ ਆ, ਕਈ ਵਾਰੀ ਉਹਨਾਂ ਦੇ ਹੱਥ ਨਹੀਂ ਆਉਂਦੀ ਪਹਿਲੀ ਵਾਰੀ, ਤਾਂ ਉਹ ਜਿਹੜੇ ਚੈਲੰਜਸ ਆ ਉਹ ਪਸਾਜ ਟ੍ਰਾਈਨਿੰਗ ਫਿਜ਼ੀਕਲ ਉਹ ਮੈਂਟਲ ਚੈਲੰਜਸ ਵੀ ਆ, ਉਹ ਜਿਹੜੇ ਰਾਸਤੇ ਆ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਜੋ ਖੇਡਣਾ ਚਾਹੁੰਦੇ ਤਾਂ ਅੱਗੇ ਵਧਣਾ ਚਾਹੁੰਦੇ ਆ, ਉਹਨਾਂ ਨੂੰ ਆਪਾਂ ਕੋਈ ਨਾ ਕੋਈ ਐਕਸਪੀਰੀਅੰਸ ਦੇਈਏ, ਤਾਂ ਉਸ ਐਕਸਪੀਰੀਅੰਸ ਦੇ ਵਿੱਚ ਇਹ ਬਹੁਤ ਬੱਚਿਆਂ ਨੂੰ ਇਹ ਸ਼ੌਂਕ ਆ ਕਿ ਅਸੀਂ ਇਸ ਖੇਡ ਦੇ ਵਿੱਚ ਇੱਥੋਂ ਇਸ ਜਗ੍ਹਾ ਤੋਂ ਇਲਾਵਾ ਅਸੀਂ ਹੋਰ ਪਾਸੇ ਵੀ ਖੇਡੀਏ। ਨਿਊਜ਼ੀਲੈਂਡ ਜਦੋਂ ਆਪਾਂ ਜਾਂਦੇ ਹਾਂ ਬਹੁਤ ਖੁਸ਼ੀ ਹੁੰਦੀ ਆ, ਜਦੋਂ ਇੰਡੀਆ ਜਾਂਦੇ ਹਾਂ ਉੱਥੇ ਵੀ ਜਾ ਕੇ ਖੇਡੀਏ, ਇੰਗਲੈਂਡ ਜਾਂਦੇ ਹਾਂ ਇੰਗਲੈਂਡ ਵੀ ਖੇਡੀਏ। ਅਸੀਂ ਚਾਹੁੰਦੇ ਹਾਂ, ਹੁਣ ਅਸੀਂ ਇਹ ਸ਼ੁਰੂਆਤ ਕੀਤਾ ਆ ਕਿ ਸਾਡੀ ਇੱਥੇ ਅਕੈਡਮੀ ਵੀ ਆ, ਅਕੈਡਮੀ ਤੋਂ ਇਲਾਵਾ ਸਾਡੀ ਇੱਥੇ ਹੁਣ ਅਸੀਂ ਟੂਰ ਵੀ ਕਰਦੇ ਹਾਂ, ਤਾਂ ਬੱਚਿਆਂ ਨੂੰ ਮੌਕੇ ਦਿੰਦੇ ਹਾਂ ਕਿ ਉਹ ਸਪੇਨ ਦੇ ਵਿੱਚ, ਇੰਗਲੈਂਡ ਦੇ ਵਿੱਚ, ਤਾਂ ਇੰਡੀਆ ਦੇ ਵਿੱਚ ਆਪਣੇ ਹੈਗੇ ਆ ਕਲੱਬਸ ਦੇ ਨਾਲ ਰਿਸ਼ਤੇਦਾਰੀਆਂ ਬਹੁਤ ਖਾਸ, ਤਾਂ ਉੱਥੇ ਪ੍ਰੋਗਰਾਮ ਹੈਗੇ ਜਿੱਥੇ ਅਸੀਂ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਪੋਜੀਸ਼ਨ ਕਰ ਸਕਦੇ ਹਾਂ ਕਿ ਉੱਥੇ ਐਕਸਪੀਰੀਅੰਸ ਕਰ ਸਕਣ। ਫੁੱਟਬਾਲ ਵੀ ਤਾਂ ਓਬਵੀਅਸਲੀ ਜ਼ਰੂਰੀ ਆ ਕਿ ਐਜੂਕੇਸ਼ਨ ਵੀ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਬੱਚੇ ਕਰਨ। ਸਰ ਫੁੱਟਬਾਲ ਇਕੱਲਾ ਹੀ ਨਹੀਂ ਹੁੰਦਾ, ਐਜੂਕੇਸ਼ਨ ਵੀ ਬਹੁਤ ਜ਼ਰੂਰੀ ਆ। ਸਰ ਇਹ ਚੀਜ਼ਾਂ ਵਾਸਤੇ ਆਪਾਂ ਪਲੈਟਫਾਰਮ ਬਣਾਏ ਆ, ਤਾਂ ਪਲੈਟਫਾਰਮ ਜਗ੍ਹਾ 'ਚ ਹੈਗੇ ਆ, ਤਾਂ ਇਹ ਅਸੀਂ ਸ਼ੇਅਰ ਕਰੂੰਗੇ ਸਾਰਿਆਂ ਦੇ ਨਾਲ। ਇਨਫੈਕਟ ਭਾਜੀ ਇਹ ਅਵੇਲੇਬਲ ਓਪਰਚੁਨਿਟੀਜ਼ ਅੱਜ ਕੱਲ੍ਹ ਬੱਚਿਆਂ ਵਾਸਤੇ, ਜਿਹੜੇ ਚਾਹੁੰਦੇ ਆ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ।
ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਤਿੰਦਰ ਜੀ, ਤੁਸੀਂ ਸਮਾਂ ਕੱਢਿਆ SBS ਪੰਜਾਬੀ ਲਈ ਤੇ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ SBS ਪੰਜਾਬੀ ਨਾਲ ਗੱਲਬਾਤ ਕਰਨ ਲਈ।
ਚੰਗਾ ਭਾਜੀ, ਥੈਂਕ ਯੂ ਵੈਰੀ ਮੱਚ ਐਂਡ ਆਲ ਦ ਬੈਸਟ ਟੂ ਆਲ ਦ ਵਿਊਅਰਸ ਆਊਟ ਦੇਅਰ ਐਂਡ ਆਲ ਦ ਕਿਡਸ ਆਊਟ ਦੇਅਰ ਐਂਡ ਦ ਫੈਮਲੀਜ਼ ਆਊਟ ਦੇਅਰ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਦੋਸਤੋ, ਕਰਨ ਔਜਲਾ ਤੋਂ ਯਾਦ ਹੈ ਤੁਹਾਨੂੰ, ਕਰਨ ਔਜਲਾ ਦੇ ਕੌਨਸਰਟ ਦੀਆਂ ਟਿਕਟਾਂ ਮਿਲ ਗਈਆਂ? ਜੇ ਨਹੀਂ ਮਿਲੀਆਂ ਤਾਂ ਤੁਸੀਂ ਫ੍ਰੀ ਵਿੱਚ ਇਹ ਟਿਕਟਾਂ ਪਾ ਸਕਦੇ ਹੋ, ਕਿਉਂਕਿ SBS ਪੰਜਾਬੀ ਇੱਕ ਕੌਨਸਰਟ ਰਨ ਕਰ ਰਿਹਾ ਜੀ, ਜਿਹਦੇ ਵਿੱਚ ਤੁਸੀਂ ਦੱਸਣਾ ਕਿ ਤੁਸੀਂ ਕਰਨ ਔਜਲਾ ਦੇ ਸਭ ਤੋਂ ਵੱਡੇ ਫੈਨ ਕਿੱਦਾਂ ਹੋ, ਵਟ ਮੇਕਸ ਯੂ ਦ ਬਿਗੈਸਟ ਕਰਨ ਔਜਲਾ ਫੈਨ। ਇਹਦੇ ਵਿੱਚ ਤੁਸੀਂ ਭਾਵੇਂ ਕੋਈ ਲੇਖ ਹੋਵੇ, ਕੋਈ ਫੋਟੋਜ਼ ਹੋਣ, ਕੋਈ ਪੋਇਟਰੀ ਹੋਵੇ, ਆਪਣੇ ਪਿਆਰ ਦਾ ਇਜ਼ਹਾਰ ਕਰਕੇ ਭੇਜਣਾ ਜੀ। ਅਤੇ ਭੇਜਣ ਲਈ ਈਮੇਲ ਆਈ ਡੀ ਨੋਟ ਕਰ ਲਓ, ਪੰਜਾਬੀ PUNJABI.program@sbs.com.au। ਜਦੋਂ ਤੱਕ ਤੁਸੀਂ ਈਮੇਲ ਕਰ ਰਹੇ ਹੋ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਅਸੀਂ ਹੁਣੇ ਵਾਪਸ ਆਏ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਨਾਈਡੋਕ ਵੀਕ ਚੱਲ ਰਿਹਾ, ਅਤੇ ਅਸੀਂ ਨਾਈਡੋਕ ਵੀਕ ਬਾਰੇ ਜਾਂ ਫਿਰ ਇਸ ਦੇਸ਼ ਦੇ ਮੂਲ ਮਾਲਕਾਂ ਬਾਰੇ, ਯਾਨੀ ਕਿ ਫਸਟ ਨੇਸ਼ਨ ਪੀਪਲ ਬਾਰੇ ਗੱਲਬਾਤ ਕਰਾਂਗੇ, ਜਿਸ ਦੇ ਚੱਲਦੇ ਅਸੀਂ ਸਟੋਲਨ ਜਨਰੇਸ਼ਨਸ ਬਾਰੇ ਇੱਕ ਪੇਸ਼ਕਾਰੀ ਸੁਣੀ। ਅਤੇ ਹੁਣ ਗੱਲ ਕਰਦੇ ਹਾਂ ਜੀ, ਵੈਲਕਮ ਟੂ ਕੰਟਰੀ ਇਹ ਇੱਕ ਰਿਵਾਜ ਹੈ ਜੋ ਸਾਰਿਆਂ ਨੇ ਆਸਟ੍ਰੇਲੀਆ ਵਿੱਚ ਦੇਖਿਆ ਹੋਏਗਾ, ਜਿਹਨੂੰ ਲੈ ਕੇ ਹਾਲ ਫਿਲਹਾਲ ਵਿੱਚ ਬਹੁਤ ਡਿਸਕਸ਼ਨਸ ਵੀ ਹੋਈਆਂ ਨੇ, ਬਹੁਤ ਹੀ ਪੋਲੀਟੀਕਲ ਰਿਟੋਰਿਕ ਦਾ ਪਾਰਟ ਵੀ ਰਿਹਾ ਹੈ, ਪਰ ਇਹ ਅਸਲ ਵਿੱਚ ਹੁੰਦਾ ਕੀ ਹੈ, ਆਓ ਇਹਦੇ ਬਾਰੇ ਵੀ ਝਾਤ ਮਾਰਦੇ।
ਵੈਲਕਮ ਟੂ ਕੰਟਰੀ ਦੀਆਂ ਰਸਮਾਂ ਕੇਵਲ ਰਿਵਾਇਤੀ ਰੱਖਿਅਕਾਂ ਦੁਆਰਾ ਹੀ ਕੀਤੀਆਂ ਜਾਂਦੀਆਂ ਨੇ। ਇਹ ਆਦਿਵਾਸੀ ਲੋਕਾਂ ਦੇ ਵੰਸ਼ਜ ਨੇ ਜਿਨ੍ਹਾਂ ਨੇ ਘਰਾਂ ਦੇ ਬਸੇਰਿਆਂ ਤੋਂ ਪਹਿਲਾਂ ਆਸਟ੍ਰੇਲੀਆਈ ਜ਼ਮੀਨ ਦੀ ਦੇਖਭਾਲ ਕੀਤੀ ਸੀ। SBS ਵੱਲੋਂ ਰੋਡਾ ਰੋਪਰਸ ਰਿਹਾਇਸ਼ ਵਿੱਚ ਐਲਡਰ ਨੇ। ਉਹਨਾਂ ਨੇ 1980 ਵਿੱਚ ਵੈਲਕਮ ਟੂ ਕੰਟਰੀ ਸ਼ਬਦ ਦੀ ਸਿਰਜਣਾ ਕੀਤੀ ਸੀ ਅਤੇ ਸਵਾਗਤ ਕਰਨ ਲਈ ਆਧੁਨਿਕ ਤਰੀਕਿਆਂ ਨੂੰ ਵਿਕਸਿਤ ਕਰਨ ਵਿੱਚ ਮਦਦ ਕੀਤੀ ਸੀ।
The welcome to country is done by those custodians from that land base that you're on, or indeed the elders of that community.
ਆਮ ਤੌਰ ਤੇ ਇਸ ਸਵਾਗਤ ਦੀ ਰਸਮ ਵਿੱਚ ਭਾਸ਼ਣ, ਨਾਚ ਸ਼ਾਮਲ ਹੁੰਦਾ ਹੈ। ਜੂਡ ਬਾਰਲੋ ਕੈਨਬਰਾ ਖੇਤਰ ਦੇ ਇੱਕ ਨਗੁਨਾਵਾਲ ਬਜ਼ੁਰਗ ਹੈ। ਉਹ ਲੋਕਾਂ ਨੂੰ ਦੇਸ਼ ਵਿੱਚ ਸਵਾਗਤ ਦੀ ਮਹੱਤਤਾ ਬਾਰੇ ਕੁਝ ਇੰਜ ਸਮਝਾਉਂਦੇ ਨੇ।
Being welcome to country means that you are talking to your spiritual ancestors and you're saying, just let this person come through. We trust that they're not going to do any harm on this country, so do not harm them. So for me, the significance of being welcome to country is about ensuring your spiritual safety. When I walk onto another First Nations country, I look to be welcomed so that I feel that the spirits are okay with me being there. Because they're still with us. They're in the animals, they're in the trees.
Shabd country kuch gunjaldar vicharan nu darsaunda hai. Barlow da kehna hai ki is di varton zameen, jal margan ate asmanan da varnan karan layi kiti jandi hai. Par naal hi eh jeevan, parivar ate sambandhan de vichar nu vi darsaundi hai.
I guess it's the energy that I feel when I'm on country. When I'm not here, there's something missing from my life. It's also a connection with my ancestors because Aboriginal people have oral history and country contains those stories. So when I'm on country, I feel that connection.
Koi vi welcome to country rasam nahi kar sakda. Eh rasam us zameen de rivayati rakhakan dwara kiti jani chahidi hai jis utte tusi mil rahe ho. Dakhan purbi Australia de Gunai ate Monaro aadmi Paul Patton kehnde ne ਕਿ ਅਕਸਰ ਉਹਨਾਂ ਨੂੰ ਰਸਮੀ ਤੌਰ ਉੱਤੇ ਇੱਕ ਵਿਸ਼ੇਸ਼ ਖੇਤਰ ਦੇ ਰਵਾਇਤੀ ਮਾਲਕ ਸਮੂਹ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਉਹ ਫੈਡਰੇਸ਼ਨ ਆਫ ਵਿਕਟੋਰੀਅਨ ਟ੍ਰੈਡੀਸ਼ਨਲ ਓਨਰ ਕਾਰਪੋਰੇਸ਼ਨਸ ਦੇ ਸੀਈਓ ਹਨ।
Traditional owners are connected to a particular place or country, and it's really important that we honour that connection and that relationship that traditional owners hold with that piece of land or that cultural landscape, and to hear directly from traditional owners about their connection, about the importance of caring for country and their aspirations for their communities going forward is really important to acknowledge and recognise that enduring connection of thousands of generations.
ਆਸਟ੍ਰੇਲੀਆ ਦੇ ਕੁਝ ਭਾਗਾਂ ਵਿੱਚ ਤਾਂ ਰਵਾਇਤੀ ਰੱਖਿਅਕਾਂ ਦੀ ਪਛਾਣ ਆਸਾਨੀ ਨਾਲ ਹੋ ਜਾਂਦੀ ਹੈ, ਪਰ ਹੋਰਨਾਂ ਭਾਗਾਂ ਵਿੱਚ ਰੱਖਿਅਕਾਂ ਦੀ ਪਛਾਣ ਕਰਨ ਲਈ ਕੁਝ ਖੋਜ ਕਰਨੀ ਪੈਂਦੀ ਹੈ, ਖਾਸ ਕਰਕੇ ਜੇ ਉਹਨਾਂ ਨੂੰ ਰਸਮੀ ਤੌਰ ਤੇ ਮਾਨਤਾ ਨਾ ਮਿਲੀ ਹੋਵੇ।
There are many ways to find out who the traditional owners are. There'll be ways to find out via websites, government organisations, local government councils that exist all across Australia will often have a connection with the traditional owners.
ਸਥਾਨਕ ਆਦੀਵਾਸੀ ਲੈਂਡ ਕਾਉਂਸਲ ਜਾਂ ਆਦੀਵਾਸੀ ਸਿਹਤ ਸੰਸਥਾਵਾਂ ਨਾਲ ਸੰਪਰਕ ਕਰਕੇ ਤੁਸੀਂ ਇਸ ਦੀ ਸਹੀ ਦਿਸ਼ਾ ਵੱਲ ਵੱਧ ਸਕਦੇ ਹੋ। ਐਕਨੋਲੇਜਮੈਂਟ ਆਫ ਕੰਟਰੀ ਇੱਕ ਹੋਰ ਮਹੱਤਵਪੂਰਨ ਸਵਾਗਤਮਈ ਭਾਸ਼ਣ ਹੈ ਜੋ ਕਿ ਮੀਟਿੰਗਾਂ ਅਤੇ ਸਮਾਗਮਾਂ ਦੇ ਸ਼ੁਰੂ ਵਿੱਚ ਦਿੱਤਾ ਜਾਂਦਾ ਹੈ, ਪਰ ਜਿਵੇਂ ਕਿ ਰੋਡਾ ਰੋਬਰਟਸ ਨੇ ਦੱਸਿਆ ਕਿ ਇਹ ਵੈਲਕਮ ਟੂ ਕੰਟਰੀ ਤੋਂ ਵੱਖਰਾ ਹੁੰਦਾ ਹੈ।
An acknowledgement of country can be done by all of us, black and white, wherever we come from. It's us showing that we have an awareness of the land and respect for it, and that we're visiting someone else's land and we're paying it respect. So acknowledgement is recognizing that you might be working or living on a place that's not the place you come from, but that's okay, you still belong to it and you're going to acknowledge and thank the custodians and elders.
ਨਿੱਜੀ ਤੌਰ ਤੇ ਐਕਨੋਲੇਜਮੈਂਟ ਆਫ ਕੰਟਰੀ ਦੀ ਤਿਆਰੀ ਸਮੇਂ ਮੌਜੂਦਾ ਸਕ੍ਰਿਪਟ ਨੂੰ ਦੁਬਾਰਾ ਵਰਤਣਾ ਆਸਾਨ ਹੁੰਦਾ ਹੈ, ਪਰ ਜਦੋਂ ਸ਼ਬਦ ਤੁਹਾਡੀ ਆਪਣੀ ਆਵਾਜ਼ ਵਿੱਚ ਹੋਣ ਅਤੇ ਦਿਲੋਂ ਬਾਹਰ ਆਉਣ ਤਾਂ ਉਹਨਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਕੋਈ ਖਾਸ ਸ਼ਬਦ ਸੈੱਟ ਨਹੀਂ ਕੀਤੇ ਗਏ, ਪਰ ਅਪਣਾਉਣ ਦੀ ਸਕ੍ਰਿਪਟ ਤਿਆਰ ਕਰਨ ਵਿੱਚ ਮਦਦ ਲਈ ਬਹੁਤ ਸਾਰੇ ਆਨਲਾਈਨ ਸਰੋਤ ਉਪਲਬਧ ਨੇ। ਜੂਡ ਬਾਰਲੋ ਕਹਿੰਦੇ ਨੇ ਅਜਿਹਾ ਪਹਿਲ ਦੇ ਤੌਰ ਤੇ ਕਰਨਾ ਚਾਹੀਦਾ ਹੈ।
And do that not as a last minute thing, not by rote, but actually plan it as part of your whole event. And it's inclusive right from the start, not just as an afterthought. That is a mark of respect.
Jis desh di tarti utte tusi mil rahe ho, usnu shamil karan layi ate rivayati naam di varton karan samay dhyan zarur rakho. Hamesha rivayati rakhakan de naam dasso, jekar ohna nu rasmi taur te maanta ditti jandi hai. Ate naal hi ਅਤੀਤ, ਵਰਤਮਾਨ ਅਤੇ ਉਭਰ ਰਹੇ ਬਜ਼ੁਰਗਾਂ ਨੂੰ ਆਦਰ ਵੀ ਜ਼ਰੂਰ ਦਿਓ। ਕੈਰਲੀ ਹਾਰਡਿੰਗ SPS ਦੀ ਸਵਦੇਸ਼ੀ ਲੀਡ ਹੈ।
I perform acknowledgement of countries in many ways in my life, and I do so on air at SBS Radio, at work for meetings, and also in other settings in the community as well. It holds a very special significance for me as an Aboriginal woman. It's so important that I acknowledge the Aboriginal land which I am working on. It actually enables me to share with others whose land we are on the knowledge of the traditional owners and acknowledge them.
ਜੇਕਰ ਸਪਸ਼ਟ ਨਹੀਂ ਹੈ ਕਿ ਰਵਾਇਤੀ ਮਾਲਕ ਕੌਣ ਨੇ ਤਾਂ ਆਮ ਤੌਰ ਉੱਤੇ ਸਾਰੇ ਰਵਾਇਤੀ ਮਾਲਕਾਂ ਨੂੰ ਮਾਨਤਾ ਦੇਣਾ ਅਕਲਮੰਦੀ ਦੀ ਗੱਲ ਸਮਝੀ ਜਾਂਦੀ ਹੈ। ਇਸ ਬਾਰੇ ਪੌਲ ਪੈਟਨ ਇੰਜ ਦੱਸਦੇ ਨੇ।
It's always best to use your best endeavors to find out the name of the traditional owners whose country you're on. If it's contested country, that's also something that needs to be acknowledged. Sometimes there are many groups who assert an interest in a particular part of country, and that's really important to understand. If there haven't been recognition through formal recognition structures, then there may be multiple groups that have an interest in that area.
Carrie Harding da manna hai ki sab to satikariyo kam ehi hai ki parvanagi nu ik mauka zarur ditta jave.
Go ahead and be positive and do an acknowledgement of country, as it's one positive thing I think we should all be doing to pay our respects to the local custodians of the land.
ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲ ਰਾਉਂਡ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।